ਵਾਹਿਗੁਰੂ ਜੀ ਧੰਨ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨੇਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋਂ ਪਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਦ ਬੰਦਾਂ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਣਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਣਾਸਣ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੁਰਾਚਾਰਨੀ ਮੰਗਲ ਸਮੈ ਆਏ ਪਰਵੇਸ਼ੀ ਗੁਰੂ ਨਕੇਤ ਅਦਕ ਪੀਰ ਨਾਰਨ ਕੀ ਜੈ ਕਹੈ ਜਥਾ ਜੋਗ ਆਦਰ ਕਉ ਦੇਤ ਦੁਰਾਚਾਰਨੀ ਮੰਗਲ ਸਮੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ ਜੀ ਆਪ ਵੱਡੀਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਸ੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਆਏ ਹੋਏ ਜਥੇ ਭਾਈ ਦਲਵੀਰ ਸਿੰਘ ਜੀ ਪਾਸੋਂ ਤੁਰਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ, ਜਿੱਥੇ ਅਨੇਕਾਂ ਸਿੱਖ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਜ ਕਰਕੇ ਆਨੰਦ ਮਾਣਦੀਆਂ ਨੇ, ਉੱਥੇ ਬੇਅੰਤ ਸਿੱਖ ਸੰਗਤਾਂ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਰਾਹੀਂ, ATN ਚੈਨਲ ਰਾਹੀਂ ਗੁਰੂ ਕੀ ਬਾਣੀ ਦਾ, ਕਥਾ ਵਿਚਾਰਾਂ ਦਾ ਆਨੰਦ ਮਾਣਦੀਆਂ ਨੇ। ਬੇਅੰਤ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਦੀ ਵੈਬਸਾਈਟ ਇੰਟਰਨੈੱਟ ਦੇ ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਮਾਣਦੀਆਂ ਹੋਈਆਂ ਸਮੁੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੀਆਂ ਨੇ। ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ, ਜੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰਦੇ ਹੈ, ਉਹ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਰੋਜ਼ਾਨਾ ਸਰਵਣ ਕਰਦੇ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਵਤਾਰ ਗੁਰੂ ਕੀ ਵਡਾਲੀ ਵਿੱਚ ਹੋਇਆ, ਜਿੱਥੇ ਬੇਅੰਤ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ। ਉੱਥੇ ਜਿਹੜੇ ਗੁਰੂ ਘਰ ਦੇ ਨਿੰਦਕ ਲੋਕ ਸਨ, ਉਹਨਾਂ ਦੇ ਮਨ ਦੇ ਵਿੱਚ ਈਰਖਾ ਵੀ ਜ਼ਿਆਦਾ ਵੱਧ ਗਈ, ਸਾੜਾ ਵੀ ਜ਼ਿਆਦਾ ਵਰ ਗਿਆ, ਵੈਰ ਵਿਰੋਧ ਵੀ ਜ਼ਿਆਦਾ ਪੈਦਾ ਹੋ ਗਿਆ। ਉਹਨਾਂ ਨੇ ਯਤਨ ਆਰੰਭ ਕਰ ਦਿੱਤੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਰੀਰ ਕਰਕੇ ਖਤਮ ਕਰ ਦਿੱਤਾ ਜਾਏ, ਅਤੇ ਫਿਰ ਛੇਵੀਂ ਗੁਰਤਾ ਗੱਦੀ ਦਾ ਮਾਲਕ ਛੇਵਾਂ ਪਾਤਸ਼ਾਹ ਸੰਸਾਰ ਦੇ ਵਿੱਚ ਨਹੀਂ ਆਏਗਾ। ਖਿਆਲ ਕਰਿਓ, ਉਹ ਲੋਕ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਨਾਲ ਸਿਰਫ ਟਕਿਆਂ ਦੇ ਵਾਸਤੇ, ਮਾਇਆ ਦੇ ਵਾਸਤੇ ਵੈਰ ਵਿਰੋਧ ਕਰ ਰਹੇ ਨੇ, ਅਤੇ ਨੀਤੀ ਕਿੱਥੋਂ ਤੱਕ ਪਹੁੰਚ ਗਈ ਹੈ ਵੀ ਜੇ ਛੇਵੇਂ ਪਾਤਸ਼ਾਹ ਖਤਮ ਹੋ ਗਏ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਦਾ ਵਾਲੀ ਵਾਰ ਛੇਵਾਂ ਹੋਰ ਕੋਈ ਨਹੀਂ ਆਏਗਾ, ਇਹ ਸਾਡੀ ਘਰੋਗੀ ਜਾਇਦਾਦ ਬਣ ਜਾਏਗੀ, ਸਾਡੀ ਨਿੱਜੀ ਜਾਇਦਾਦ ਬਣ ਜਾਏਗੀ। ਇਹ ਸੱਚ ਦੀ ਆਵਾਜ਼ ਨਾ ਹੋ ਕੇ ਸਾਡੀ ਕਮਾਈ ਦਾ ਸਾਧਨ ਬਣ ਜਾਏਗਾ। ਆਪਣੀ ਕਮਾਈ ਦਾ ਸਾਧਨ ਬਣਾਉਣ ਵਾਸਤੇ, ਦੁਨੀਆਂ ਦੇ ਵਿੱਚ ਫੋਕੀ ਬੱਲੇ ਬੱਲੇ ਲੈਣ ਵਾਸਤੇ ਬਾਬੇ ਪ੍ਰਿਥੀ ਚੰਦ ਅਤੇ ਬੀਬੀ ਕਰਮੋ ਨੇ ਇਹ ਆਪਣਾ ਕਾਰਜ ਆਰੰਭ ਦਿੱਤਾ ਹੈ। ਇੱਕ ਦਾਈ ਨੂੰ ਖਰੀਦ ਲਿਆ ਹੈ, ਅਤੇ ਜਿਹੜੀ ਕਹਿੰਦੀ ਮੈਂ ਆਪਣੇ ਆਸਣਾਂ ਨੂੰ, ਆਪਣੇ ਦੁੱਧਾਂ ਨੂੰ ਜ਼ਹਿਰ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਤਮ ਕਰ ਦਿਆਂਗੀ। ਸਾਧ ਸੰਗਤ ਜੀ, ਅੱਜ ਸਾਰੀ ਸਿੱਖ ਕੌਮ ਭਾਵੇਂ ਪੰਜਾਬ ਦੀ ਧਰਤੀ 'ਤੇ ਹੈ, ਹਿੰਦੁਸਤਾਨ ਦੀ ਧਰਤੀ ਉੱਤੇ ਵੱਸ ਰਹੀ ਹੈ, ਭਾਵੇਂ ਸੰਸਾਰ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਾਂ ਵੱਸ ਰਹੇ ਹਾਂ, ਸਾਡਾ ਮਨ ਅੱਜ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਹੋਏ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਲੱਗਿਆ ਹੋਇਆ। ਜਿੱਥੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਆਪਣਾ ਉਹ ਦਰਿੰਦਗੀ ਦਾ ਨੰਗਾ ਨਾਚ ਨੱਚਿਆ, ਜਿਹਨੂੰ ਸੰਸਾਰ ਦੇ ਅਮਨ ਪਸੰਦ ਲੋਕ ਮੂੰਹ ਵਿੱਚ ਉਂਗਲਾਂ ਪਾ ਕਰਕੇ ਫਿੱਟ ਲਾਣਤ ਕਰ ਰਹੇ ਨੇ। ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੱਚ ਦੀ ਆਵਾਜ਼ ਜਦੋਂ ਤੋਂ ਬੁਲੰਦ ਹੋਈ, ਅਤੇ ਝੂਠੇ ਤਖ਼ਤ 'ਤੇ ਬਹਿਣ ਵਾਲਿਆਂ ਨੇ ਉਹ ਸੱਚ ਦੀ ਆਵਾਜ਼ ਨੂੰ ਅਕਸੈਪਟ ਨਾ ਕੀਤਾ, ਸਗੋਂ ਉਹ ਸੱਚ ਦੀ ਆਵਾਜ਼ ਦੇ ਉਲਟ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕਦੇ ਕੁੱਪ ਹਰੀੜੇ ਦਾ ਵੱਡਾ ਘੱਲੂ ਘਰ, ਕਦੇ ਕਾਨੂੰ ਆਣ ਦੀ ਸ਼ਮ ਦੇ ਵਿੱਚ ਛੋਟਾ ਘੱਲੂ ਘਰ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਬੱਚੇ ਅਤੇ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ, ਅਤੇ ਕਦੀ ਉਹ ਘੱਲੂ ਘਰ ਆ ਜਿਹਨੂੰ ਆਪਾਂ 1984 ਦੇ ਨਾਮ ਨਾਲ ਯਾਦ ਕਰਦੇ ਹਾਂ। 1 ਜੂਨ ਤੋਂ ਹੀ ਉਹ ਸਾਰਾ ਜਿਹੜਾ ਇਹ ਕਹਿਰ ਦਾ ਕਾਰਨਾਮਾ ਸੀ ਉਹਦੀ ਸ਼ੁਰੂਆਤ ਕਰ ਦਿੱਤੀ ਗਈ। ਸ਼ੁਰੂਆਤ ਤਾਂ ਭਾਵੇਂ ਬਹੁਤ ਪਹਿਲਾਂ ਕਰ ਦਿੱਤੀ ਗਈ ਸੀ, ਜਦੋਂ ਕੋਈ ਆਪਣਾ ਦੋਸਤ ਕਦੇ ਦੀ ਸਿਵ ਸਲਾਹ ਲਿਖੇ, ਅਤੇ ਉਹ ਆਪਣੀ ਦੋਸਤੀ ਦੀ ਵਡਿਆਈ ਵਿੱਚ, ਆਪਣੇ ਪੱਖ ਦੀ ਵਡਿਆਈ ਦੇ ਵਿੱਚ ਕਈ ਗੱਲਾਂ ਵੱਧ ਘੱਟ ਵੀ ਲਿਖ ਸਕਦਾ ਹੈ। ਪਰ ਜਦੋਂ ਕਿਸੇ ਦੁਸ਼ਮਣ ਦੀ ਕਲਮ ਉਹ ਸੱਚਾਈ ਨੂੰ ਬਿਆਨ ਕਰੇ, ਉਹ ਵਡਿਆਈ ਆਪਣੀ ਕਿਤਾਬ ਦੇ ਵਿੱਚ ਲਿਖ ਜਾਏ, ਤਾਂ ਉਦੋਂ ਪਤਾ ਲੱਗਦਾ ਵੀ ਇਹਨੇ ਬਿਲਕੁਲ ਸੱਚ ਲਿਖਿਆ ਹੈ। ਕਦੀ ਅਹਿਮਦ ਸ਼ਾਹ ਅਬਦਾਲੀ ਨਾਲ ਆਉਣ ਵਾਲਾ ਕਾਜੀ ਨੂਰ ਮੁਹੰਮਦ, ਉਹ ਆਪਣੇ ਜੰਗਨਾਮੇ ਦੇ ਵਿੱਚ ਥਾਂ ਥਾਂ 'ਤੇ ਸਿੱਖਾਂ ਨੂੰ ਸੱਗ ਸ਼ਬਦ ਵਰਤਦਾ ਹੈ। ਸੱਗ ਫਾਰਸੀ ਵਿੱਚ ਸੱਗ ਸ਼ਬਦ ਦਾ ਮਤਲਬ ਹੈ ਕੁੱਤਾ। ਸਿੱਖਾਂ ਨੂੰ ਥਾਂ ਥਾਂ 'ਤੇ ਆਪਣੇ ਜੰਗਨਾਮੇ ਵਿੱਚ ਸੱਗ ਸ਼ਬਦ ਦੇ ਨਾਲ ਸੰਬੋਧਨ ਕਰਦਾ ਹੈ ਵੀ ਇੰਨਿਆਂ ਸੱਗਾਂ ਨੇ ਸਾਡੇ ਉੱਪਰ ਹਮਲਾ ਕੀਤਾ, ਇੰਨੇ ਸਾਡੇ ਸਿਪਾਹੀ ਮਾਰ ਦਿੱਤੇ, ਇੰਨੀ ਸਾਡੀ ਫੌਜ ਦਾ ਨੁਕਸਾਨ ਕੀਤਾ। ਅਤੇ ਪਰ ਜਦੋਂ ਸਿੱਖਾਂ ਦੀ ਇਹ ਗੱਲਾਂ ਲਿਖਦਾ ਲਿਖਦਾ ਸਿੱਖਾਂ ਦੇ ਇਖਲਾਕ 'ਤੇ ਪਹੁੰਚ ਗਿਆ ਨਾ, ਸਿੱਖਾਂ ਦੀ ਨਿੱਜੀ ਜ਼ਿੰਦਗੀ 'ਤੇ ਪਹੁੰਚ ਗਿਆ, ਅਤੇ ਉੱਥੇ ਜਾ ਕੇ ਫਿਰ ਸਿਫਤ ਕਰਨ ਉਹ ਨਾ ਰਹਿ ਸਕਿਆ। ਕਹਿਣ ਲੱਗਾ ਇਹਨਾਂ ਸੱਗਾਂ ਦੇ ਵਿੱਚ, ਇਹਨਾਂ ਲੋਕਾਂ ਦੇ ਵਿੱਚ ਜਿਹੜੀ ਮੈਂ ਉੱਤਮ ਗੱਲ ਵੇਖੀ, ਕਹਿੰਦਾ ਮੈਂ ਉਹ ਵੇਖੀ, ਇਹ ਆਪਣੇ ਆਚਰਨ ਦੇ ਬੜੇ ਪੱਕੇ ਨੇ, ਇਹਨਾਂ ਦੇ ਵਿੱਚ ਵਿਭਚਾਰ ਨਾਂ ਦੀ ਚੀਜ਼ ਨਹੀਂ। ਇਹ ਪਰਾਈ ਇਸਤਰੀ ਨੂੰ ਆਪਣੀ ਮਾਂ ਭੈਣ ਅਤੇ ਧੀ ਕਰਕੇ ਜਾਣਦੇ ਨੇ, ਅਤੇ ਇਹ ਬਗਾਨਿਆਂ ਦੀਆਂ ਬਹੂ ਬੇਟੀਆਂ ਨੂੰ ਵੀ ਛਡਾ ਛਡਾ ਕਰਕੇ ਆਪਣੀਆਂ ਧੀਆਂ ਜਾਣ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਉਂਦੇ ਨੇ, ਇਹ ਵੰਡ ਕੇ ਛਕਦੇ ਨੇ। ਇਹਨਾਂ ਦੇ ਵਿੱਚ ਜ਼ੁਲਮ ਤਾਂ ਜ਼ੁਲਮਪੁਣਾ ਨਹੀਂ ਹੈਗਾ, ਇਹ ਜ਼ੁਲਮ ਨਹੀਂ ਕਰਦੇ, ਇਹ ਰਹਿਮਈ ਕੌਮ ਏ। ਇੱਕ ਕਾਜੀ ਨੂਰ ਮੁਹੰਮਦ ਜਿਹੜਾ ਵਿਦੇਸ਼ ਦਾ ਰਹਿਣ ਵਾਲਾ ਹੈ, ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਸਿਰਫ ਹਿੰਦੁਸਤਾਨ 'ਤੇ ਅੱਤਿਆਚਾਰ ਕਰਨ ਵਾਸਤੇ ਆਇਆ ਹੈ, ਅਤੇ ਜਿਹਨੇ ਆਪਣੀ ਮਰਜ਼ੀ ਦੇ ਨਾਲ ਹਿੰਦੁਸਤਾਨ ਦੀਆਂ ਕਈ ਬਹੂ ਬੇਟੀਆਂ ਨੂੰ ਉਧਾਲਿਆ, ਕਈਆਂ ਮੰਦਰਾਂ ਨੂੰ ਤੋੜਿਆ, ਕਈ ਸੋਨਾ ਹੀਰੇ ਜਵਾਹਰਾਤ ਮਾਣਕ ਲੁੱਟੇ, ਅਤੇ ਹਿੰਦੁਸਤਾਨ ਦੀ ਦੁਰਦਸ਼ਾ ਐਸੀ ਭੈੜੀ ਕਰ ਦਿੱਤੀ ਵੀ ਹਿੰਦੁਸਤਾਨ ਦੇ ਲੋਕ ਜਿਹੜੇ ਸੀ ਉਹ ਇਹਨਾਂ ਦੇ ਜ਼ੁਲਮ ਤੋਂ ਤਰਾਹ ਤਰਾਹ ਕਰਦੇ, ਕੰਬਦੇ ਫਿਰਦੇ ਸੀ, ਡਰਦੇ ਫਿਰਦੇ ਸੀ, ਆਪਣੀਆਂ ਅੱਖਾਂ ਉੱਚੀਆਂ ਨਹੀਂ ਸੀ ਕਰਦੇ। ਅਤੇ ਜਦੋਂ ਕਿਸੇ ਪਰਿਵਾਰ ਵਿੱਚ ਸ਼ਹਿਰ ਵਿੱਚ ਜਾ ਕੇ ਪੈਂਦੀ ਸੀ ਇਹ ਜ਼ਾਲਮ ਸੈਣ, ਅਤੇ ਉਸੇ ਵੇਲੇ ਉਹ ਲੋਕ ਧੋਤੀਆਂ ਟੋਪੀਆਂ ਵਾਲੇ ਆਪਣੀਆਂ ਬਹੂ ਬੇਟੀਆਂ ਅੱਗੇ ਕਰ ਦਿੰਦੇ ਸੀ, ਇਹਨਾਂ ਨੂੰ ਲੈ ਜਾਓ ਅਤੇ ਪਰ ਸਾਨੂੰ ਨਾ ਮਾਰੋ, ਸਾਡਾ ਧਨ ਪਦਾਰਥ ਜਿੰਨਾ ਚਾਹੀਦਾ ਲੈ ਜਾਓ, ਜਿੱਥੇ ਜਿੱਥੇ ਅਸੀਂ ਮਾਇਆ ਨੱਪੀਏ ਮੋਹਰਾਂ ਨੱਪੀਆਂ ਨੇ ਤੁਹਾਨੂੰ ਕੱਢ ਕੇ ਦੇ ਦਿੰਦੇ ਹਾਂ, ਪਰ ਸਾਨੂੰ ਨਾ ਮਾਰੋ। ਹਿੰਦੁਸਤਾਨ ਦੇ ਲੋਕਾਂ ਦੀ ਐਡੀ ਭੈੜੀ ਦੁਰਦਸ਼ਾ ਇਹਨਾਂ ਨੇ ਕੀਤੀ, ਉਹ ਸਾਰਾ ਕੁਛ ਕਾਜੀ ਨੂਰ ਮੁਹੰਮਦ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਅਤੇ ਆਪਣੀ ਕਿਤਾਬ ਵਿੱਚ ਲਿਖਿਆ। ਕਹਿਣ ਲੱਗਾ ਬਾਕੀ ਹਿੰਦੁਸਤਾਨ ਦੇ ਲੋਕ ਸਾਡੇ ਸਾਹਮਣੇ ਕੋਈ ਨਹੀਂ ਕੁਸਕੇ, ਅਸੀਂ ਕੰਨਿਆ ਕੁਮਾਰੀ ਤੱਕ ਹਿੰਦੁਸਤਾਨ ਨੂੰ ਲੁੱਟਿਆ ਪੁੱਟਿਆ ਅਤੇ ਉਜਾੜਿਆ, ਉਹਨਾਂ ਦੀਆਂ ਬਹੂ ਬੇਟੀਆਂ ਲੁੱਟੀਆਂ, ਉਹਨਾਂ ਦਾ ਧਨ ਪਦਾਰਥ ਲੁੱਟਿਆ, ਕਈ ਮੰਦਰ ਢਾਹ ਕਰਕੇ ਉਹਨਾਂ ਦੀਆਂ ਮੂਰਤੀਆਂ ਨੂੰ ਤੋੜ ਤੋੜ ਕਰਕੇ ਆਪਣੇ ਪਾਏਦਾਨ ਬਣਾਏ, ਆਪਣੀਆਂ ਪੌੜੀਆਂ ਵਿੱਚ ਉਹਨਾਂ ਨੂੰ ਲਾਇਆ ਗਿਆ, ਉਹਨਾਂ ਦੇ ਟੁਕੜਿਆਂ ਨੂੰ ਲਾਇਆ ਗਿਆ। ਜਿੱਥੇ ਮੁਸਲਮਾਨ ਜੁੱਤੀਆਂ ਲਾਉਂਦੇ ਨੇ, ਜੁੱਤੀਆਂ ਰੱਖ ਕਰਕੇ ਉੱਪਰ ਜਾਂਦੇ, ਕਹਿੰਦੇ ਉਹਨਾਂ ਮੂਰਤੀਆਂ ਨੂੰ ਤੋੜ ਤੋੜ ਕਰਕੇ ਅਸੀਂ ਉੱਥੇ ਉਹਨਾਂ ਪੌੜੀਆਂ ਦੇ ਵਿੱਚ ਉਹਨਾਂ ਦੀਆਂ ਚਿੱਪਰਾਂ ਲਾਈਆਂ। ਇੰਨੀ ਜ਼ਿਆਦਾ ਬੇਅਦਬੀ ਹਿੰਦੁਸਤਾਨ ਦੀ ਕੀਤੀ, ਅੱਜ ਇਤਿਹਾਸ ਖੁੱਲ੍ਹੇ ਦੁਨੀਆਂ ਦਾ ਤਾਂ ਪਤਾ ਲੱਗਦਾ ਹੈ। ਕਹਿੰਦਾ ਜੇ ਸਾਡੇ ਸਾਹਮਣੇ ਕੋਈ ਕੁਸਕਿਆ, ਜੇ ਸਾਡੇ ਨਾਲ ਕਿਸੇ ਨੇ ਲੋਹਾ ਲੈਣ ਦਾ ਯਤਨ ਕੀਤਾ, ਤਾਂ ਉਹ ਇੱਕੋ ਇੱਕ ਕੌਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਖਾਲਸਾ, ਜਿਹੜਾ ਤਲਵਾਰਾਂ ਧੂ ਕਰਕੇ ਸਾਡੇ ਸਾਹਮਣੇ ਆਇਆ ਅਤੇ ਸਾਨੂੰ ਲੋਹੇ ਦੇ ਚਣੇ ਚਬਾ ਦਿੱਤੇ। ਕਾਜੀ ਨੂਰ ਮੁਹੰਮਦ ਆਪਣੇ ਜੰਗਨਾਮੇ ਵਿੱਚ ਇਹ ਗੱਲਾਂ ਲਿਖਦਾ ਹੈ। ਇਹ ਤਾਂ ਸੀ ਉਹ ਪੁਰਾਣ ਕਥਾ। 1984 ਬਾਰੇ ਜਿਨ੍ਹਾਂ ਵੀਰਾਂ ਦੀ ਉਮਰ ਵੱਡੀ ਹੈ, ਜਿਨ੍ਹਾਂ ਨੇ ਵੇਖਿਆ ਸੁਣਿਆ ਅਤੇ ਅੱਖੀ ਹਾਲ ਡਿੱਠੇ ਨੇ, ਉਹਨਾਂ ਨੂੰ ਕੁਛ ਸੱਚਾਈ ਦਾ ਪਤਾ ਹੈ, ਪੂਰੀ ਦਾ ਨਹੀਂ। ਸਾਡੇ ਸਾਹਮਣੇ ਜਿੰਨੀਆਂ ਕਿਤਾਬਾਂ 1984 ਤੋਂ ਬਾਅਦ ਵਿੱਚ ਆਈਆਂ, ਸਾਕਾ ਨੀਲਾ ਤਾਰਾਂ ਨਾਲ ਸੰਬੰਧਿਤ ਕਿਤਾਬਾਂ ਆਈਆਂ, ਉਹਨਾਂ ਨੇ ਆਪੋ ਆਪਣੇ ਪੱਖ ਅਨੁਸਾਰ ਅਤੇ ਆਪੋ ਆਪਣੀ ਮਰਜ਼ੀ ਦੇ ਅਨੁਸਾਰ ਜਾਂ ਸੁਣੀਆਂ ਸੁਣਾਈਆਂ ਗੱਲਾਂ ਲਿਖੀਆਂ। ਪਰ ਜਦੋਂ ਹਿੰਦੁਸਤਾਨ ਦੀ ਫੌਜ ਦਾ ਉਹ ਕਮਾਂਡਰ, ਉਹ ਜਰਨੈਲ ਜਿਹਨੇ ਆਪਣੀ ਨਿੱਜੀ ਡਾਇਰੀ ਦੇ ਪੰਨੇ ਲਿਖੇ ਅਤੇ ਹਰ ਇੱਕ ਗੱਲ ਨੂੰ ਬੜੀ ਬਰੀਕੀ ਨਾਲ ਵਾਚਿਆ, ਅਤੇ ਜਦੋਂ ਉਹ ਗੱਲਾਂ ਲਿਖੇ ਅਤੇ ਸਿੰਘਾਂ ਦੀ ਉਹ ਸੱਚਾਈ ਲਿਖੇ, ਇਹਦਾ ਮਤਲਬ ਉਹ ਬਿਲਕੁਲ ਸੱਚ ਬੋਲਦਾ ਹੈ ਅਤੇ ਆਪਣੀਆਂ ਅੱਖੀਂ ਡਿੱਠਾ ਅਤੇ ਆਪਣੀ ਹੱਡੀ ਹੰਢਾਇਆ ਸਾਰਾ ਉਹ ਸਾਕਾ ਉਹ ਲਿਖ ਰਿਹਾ ਹੈ। ਨਵੀਂ ਨਵੀਂ ਕਿਤਾਬ ਇੱਕ ਆਈ ਹੈ ਮਾਰਕੀਟ ਵਿੱਚ, ਉਹ ਜਨਰਲ ਕੁਲਦੀਪ ਬਰਾੜ ਨੇ ਲਿਖੀ ਹੈ। ਚਾਰ ਫੌਜੀ ਜਰਨੈਲ ਜਿਨ੍ਹਾਂ ਨੂੰ ਇੰਦਰਾ ਗਾਂਧੀ ਨੇ ਤਿਆਰ ਕੀਤਾ ਸੀ, ਰਣਜੀਤ ਦਿਆਲ, ਜਰਨਲ ਵੈਦਿਆ ਅਤੇ ਜਰਨਲ ਕੇ ਸੁੰਦਰ ਅਤੇ ਜਰਨਲ ਕੁਲਦੀਪ ਬਰਾੜ, ਇਹ ਚਾਰ ਜਰਨੈਲ ਸੀ। ਇਹ ਹਿੰਦੁਸਤਾਨ ਦੀ ਫੌਜ ਦੇ ਮੰਨੇ ਹੋਏ ਜਰਨੈਲ ਨੇ ਅਤੇ ਇਹਨਾਂ ਨੇ ਜਦੋਂ ਲੋਹੇ ਦੇ ਚਣੇ ਚੱਬੇ ਨਾ ਸਿੰਘਾਂ ਦੇ ਕੋਲੋਂ ਅਕਾਲ ਤਖ਼ਤ ਸਾਹਿਬ ਤੋਂ ਸੱਚੇ ਪਾਤਸ਼ਾਹ ਦੇ ਤਖ਼ਤ 'ਤੇ ਜਦੋਂ ਹਮਲਾ ਕੀਤਾ, ਆਪਣੀ ਕਿਤਾਬ ਦੇ ਵਿੱਚ ਇਹ ਸਾਰੇ ਭੇਦ ਖੋਲ੍ਹ ਕੇ ਉਹਨੇ ਰੱਖ ਦਿੱਤੇ। ਅਸਲ ਵਿੱਚ ਇਹ ਲੋਕ ਭੇਦ ਉਦੋਂ ਖੋਲ੍ਹਦੇ ਨੇ ਜਦੋਂ ਸਰਕਾਰ ਇਹਨਾਂ ਦੀ ਪੁੱਛ ਪ੍ਰਤੀਤ ਨਹੀਂ ਕਰਦੀ। ਜਦੋਂ ਸਰਕਾਰ ਇਹਨਾਂ ਕੋਲੋਂ ਕੰਮ ਲੈ ਕਰਕੇ ਅਤੇ ਐਨ ਬਿਲਕੁਲ ਪਾਸੇ ਸੁੱਟ ਦਿੰਦੀ ਹੈ, ਆਪਣੀਆਂ ਅਪੀਲਾਂ ਕਰ ਕਰਕੇ ਜਦੋਂ ਸਰਕਾਰ ਨੂੰ ਥੱਕ ਜਾਂਦੇ ਨੇ, ਜਦੋਂ ਕੋਈ ਨਹੀਂ ਨਾ ਇਹਨਾਂ ਨੂੰ ਪੁੱਛਦਾ, ਫਿਰ ਗੁੱਝੀਆਂ ਗੱਲਾਂ ਨੂੰ ਇਹ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਦੇ ਨੇ। ਇਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਆਪਣੇ ਵੱਲੋਂ ਤਾਂ ਬਦਨਾਮੀ ਕਰਨ ਦਾ ਯਤਨ ਕੀਤਾ, ਪਰ ਲਿਖ ਗਿਆ ਸਿਫਤ। ਕਹਿਣ ਲੱਗਾ ਉਹ ਪੂਰੇ ਮਹਾਂਪੁਰਸ਼ ਸੀ, 151 ਪਾਠ ਜਪਜੀ ਸਾਹਿਬ ਦੇ ਵੀ ਰੋਜ਼ਾਨਾ ਕਰਦੇ ਸੀ ਅਤੇ ਕਹਿਣ ਲੱਗਾ ਜਿੱਥੇ ਉਹ ਮਹਾਂਪੁਰਸ਼ ਬਚਨ ਕਰ ਦਿੰਦੇ ਸੀ, ਉਹ ਸੰਤਾਂ ਨੂੰ ਅੱਤਵਾਦੀ ਵੈਸੇ ਲਿਖਦਾ ਹੈ, ਕਹਿੰਦਾ ਜਿੱਥੇ ਉਹ ਬਚਨ ਕਰ ਦਿੰਦੇ ਸੀ ਉਹਨਾਂ ਦਾ ਬਚਨ ਪੂਰਾ ਹੁੰਦਾ ਸੀ। ਉਹਨਾਂ ਦੀ ਗੱਲ ਨੂੰ ਸੁਣ ਕੇ ਵੱਡੇ ਵੱਡੇ ਵਕੀਲ ਹਾਰ ਜਾਂਦੇ ਸੀ ਅਤੇ ਕਹਿੰਦਾ ਹਿੰਦੁਸਤਾਨ ਦਾ ਪ੍ਰਸਿੱਧ ਵਕੀਲ ਸੁਪਰੀਮ ਕੋਰਟ ਦਾ ਅੱਜ ਵੀ ਜਿਉਂਦਾ ਜਾਗਦਾ ਹੈ ਜੇਠ ਮਲਾਨੀ। ਕਹਿੰਦੇ ਜਦੋਂ ਉਹ ਸੰਤਾਂ ਦੇ ਕੋਲ ਗਿਆ ਦਰਬਾਰ ਸਾਹਿਬ ਵਿੱਚ, ਉਹਨਾਂ ਨਾਲ ਚਰਚਾ ਕਰਨ ਦਾ ਉਹਨੇ ਯਤਨ ਕੀਤਾ, ਗੱਲਬਾਤ ਕਰਕੇ ਹਰਾਉਣ ਦਾ ਯਤਨ ਕੀਤਾ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਾਵੇਂ 5 ਜਮਾਤਾਂ ਪੜ੍ਹੇ ਸੀ ਸਕੂਲ ਦੀਆਂ, ਦੁਨਿਆਵੀ ਪੜ੍ਹਾਈ 5 ਜਮਾਤਾਂ ਪੜ੍ਹੇ ਸੀ। ਕਹਿੰਦੇ ਜਦੋਂ ਵਕੀਲ ਨੂੰ ਮਹਾਂਪੁਰਖਾਂ ਨੇ ਐਨ ਜਥਾਯੋਗ ਉੱਤਰ ਦਿੱਤੇ, ਅੱਗੋਂ ਨਿਰੁੱਤਰ ਹੋ ਗਿਆ, ਕੋਈ ਗੱਲ ਨਾ ਕਰ ਸਕਿਆ, ਅਤੇ ਰਾਮ ਜੇਠ ਮਲਾਨੀ ਹਿੰਦੁਸਤਾਨ ਦੀ ਸੁਪਰੀਮ ਕੋਰਟ ਦਾ ਪ੍ਰਸਿੱਧ ਵਕੀਲ ਇਹ ਗੱਲ ਕਹਿੰਦਾ ਹੈ, ਕਹਿੰਦਾ ਜੇ ਸੰਤ ਜਰਨੈਲ ਸਿੰਘ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ। ਕਹਿੰਦਾ ਸੰਤ ਜਰਨੈਲ ਸਿੰਘ ਦੀਆਂ ਮੰਗਾਂ ਅਤੇ ਗੱਲਾਂ ਬਾਤਾਂ ਬਿਲਕੁਲ ਜਾਇਜ਼ ਨੇ, ਉਹਨਾਂ ਦੀ ਇੱਕ ਗੱਲ ਵਿੱਚ ਵੀ ਝੂਠ ਅਤੇ ਲਕਾ ਨਹੀਂ, ਉਹ ਸੱਚੇ ਇਨਸਾਨ ਨੇ ਅਤੇ ਸੱਚੀ ਸਿਦਕ ਦਲੀ ਦੇ ਨਾਲ ਉਹ ਸਿੱਖ ਕੌਮ ਦੀ ਗੱਲ ਕਰਨਾ ਚਾਹੁੰਦੇ। ਜੇ ਫਾਰੂਕ ਅਬਦੁੱਲਾ ਕਸ਼ਮੀਰ ਦਾ ਮੁੱਖ ਮੰਤਰੀ ਮਹਾਂਪੁਰਖਾਂ ਕੋਲ ਆਇਆ, ਮਹਾਂਪੁਰਖਾਂ ਨਾਲ ਗੱਲਬਾਤ ਕੀਤੀ ਅਤੇ ਫਾਰੂਕ ਅਬਦੁੱਲਾ ਨੇ ਜਾ ਕੇ ਅਖਬਾਰਾਂ ਨੂੰ ਬਿਆਨ ਦਿੱਤਾ, ਜੇ ਸੰਤ ਜਰਨੈਲ ਸਿੰਘ ਵੱਖਵਾਦੀ ਨੇ ਤਾਂ ਮੈਂ ਵੀ ਵੱਖਵਾਦੀ। ਜਿੰਨੇ ਵਕੀਲ ਆਉਂਦੇ ਰਹੇ, ਜਿੰਨੇ ਹਿੰਦੁਸਤਾਨ ਦੀ ਸਰਕਾਰ ਦੇ ਏਲਚੀ ਆਉਂਦੇ ਰਹੇ, ਗੱਲਬਾਤ ਕਰਨ ਵਾਲੇ ਆਉਂਦੇ ਰਹੇ, ਜਦੋਂ ਮਹਾਂਪੁਰਸ਼ਾਂ ਦੇ ਜਥਾਯੋਗ ਉੱਤਰ ਸੁਣਦੇ, ਐਂ ਦ੍ਰਿੜ ਵਿਚਾਰਾਂ ਸੁਣਦੇ, ਸੱਚਾਈ ਵਾਲੀਆਂ ਗੱਲਾਂ ਸੁਣਦੇ ਅਤੇ ਆਪਣੀ ਸਿੱਖ ਕੌਮ ਦੀਆਂ ਬਿਲਕੁਲ ਜਾਇਜ਼ ਮੰਗਾਂ ਸਾਹਮਣੇ ਰੱਖਦੇ ਅਤੇ ਉਹ ਮੰਨ ਕੇ ਜਾਂਦੇ ਵੀ ਸੰਤ ਜਰਨੈਲ ਸਿੰਘ ਬਿਲਕੁਲ ਸੱਚੇ ਨੇ ਅਤੇ ਆਪਣੀ ਕੌਮ ਦੀ ਗੱਲ ਨੂੰ ਦ੍ਰਿੜਤਾ ਦੇ ਨਾਲ ਦੁਨੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ। 23 ਫਰਵਰੀ 1984 ਨੂੰ ਇਹ ਜਰਨਲ ਬਰਾੜ ਲਿਖਦਾ ਹੈ, ਕਹਿੰਦਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਾਹਮਣੇ 2 ਅਰਬ ਰੁਪਈਏ ਦੀ ਔਫਰ ਕੀਤੀ ਗਈ, ਹਿੰਦੁਸਤਾਨ ਦੀ ਸਰਕਾਰ ਨੇ 2 ਅਰਬ ਰੁਪਈਏ ਦੀ ਔਫਰ ਕੀਤੀ, ਮਹਾਂਪੁਰਖੋ ਤੁਸੀਂ ਇਹ ਲੈ ਲਓ ਅਤੇ ਪਰ ਆਪਣੀ ਕਥਾ ਦੇ ਵਿੱਚ ਇੱਕ ਗੱਲ ਕਰਨੀ ਛੱਡ ਦਿਓ, ਬਾਕੀ ਕਥਾ ਜਿੰਨੀ ਮਰਜ਼ੀ ਕਰੋ, ਬਾਣੀ ਦੀ ਕਥਾ ਜਿੰਨੀ ਮਰਜ਼ੀ ਕਰੋ, ਚਮਟੇ ਢੋਲਕੀਆਂ ਦੇ ਨਾਲ ਧਾਰਨਾ ਜਿੰਨੀਆਂ ਮਰਜ਼ੀ ਪੜ੍ਹੋ, ਆਪਣੀ ਕਥਾ ਦੇ ਵਿੱਚ ਇੱਕ ਗੱਲ ਕਰਨ ਵੜ ਜਾਓ ਵੀ ਸਿੱਖ ਗੁਲਾਮ ਨੇ, ਆਪਣੀ ਕਥਾ ਦੇ ਵਿੱਚੋਂ ਇੱਕ ਗੱਲ ਕੱਟ ਦਿਓ, ਬਾਕੀ ਜਿੰਨੀ ਮਰਜ਼ੀ ਕਥਾ ਕਰੋ, ਕੋਈ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ, ਧਰਮ ਦਾ ਪ੍ਰਚਾਰ ਜਿੰਨਾ ਮਰਜ਼ੀ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਿੱਖਾਂ ਨੂੰ ਸੁੱਤੇ ਰਹਿਣ ਦਿਓ, ਇਹਨਾਂ ਨੂੰ ਜਗਾਓ ਨਾ, ਇਹਨਾਂ ਨੂੰ ਸੁੱਤੇ ਰਹਿਣ ਦਿਓ, ਆਪਣੀ ਕਥਾ ਦੇ ਵਿੱਚ ਇਹ ਗੱਲ ਨਾ ਕਰੋ ਵੀ ਸਿੱਖ ਗੁਲਾਮ ਹੈ, ਅਤੇ ਜਿਹੜੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਤੁਸੀਂ ਵਧੀਆ ਤਰੀਕੇ ਦੇ ਨਾਲ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹੋ ਅਤੇ ਉਹ ਕਰਨੀਆਂ ਛੱਡ ਦਿਓ, ਇਹਨਾਂ ਸਿੱਖਾਂ ਨੂੰ ਗੁਲਾਮ ਹੀ ਰੱਖਣਾ ਹੈ, ਇਹਨਾਂ ਨੂੰ ਗੁਲਾਮ ਹੀ ਰਹਿਣ ਦੇਣਾ ਹੈ, ਇਹਨਾਂ ਨੂੰ ਕਦੀ ਸੁਤੰਤਰ ਨਹੀਂ ਹੋਣ ਦੇਣਾ, ਹਿੰਦੁਸਤਾਨ ਦੀ ਸਰਕਾਰ ਇਹ ਚਾਹੁੰਦੀ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗਾ, ਕਿਸੇ ਪਖੰਡੀ ਸਾਧ ਨੂੰ ਤਾਂ ਭਾਵੇਂ ਤੁਸੀਂ ਖਰੀਦ ਲੈਂਦੇ, ਕਿਸੇ ਡੇਰੇਦਾਰ ਨੂੰ ਤਾਂ ਭਾਵੇਂ ਤੁਸੀਂ ਖਰੀਦ ਲੈਂਦੇ, ਮਾਇਆਧਾਰੀ ਬਾਬੇ ਨੂੰ ਸੰਤ ਨੂੰ ਭਾਵੇਂ ਤੁਸੀਂ ਖਰੀਦ ਲੈਂਦੇ ਜਿਹੜਾ ਇਕੱਲਾ ਮਾਇਆ ਦੇ ਵਾਸਤੇ ਡੰਬਰ ਰਚ ਕੇ ਬੈਠਾ ਹੋਵੇ, ਪਰ ਇਹ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਸ਼ਾਂ ਦੀ ਥਾਂ 'ਤੇ ਬੈਠਾ ਹੈ। ਇਹ ਉਹ ਦਮਦਮੀ ਟਕਸਾਲ ਦਾ ਮੁਖੀ ਹੈ ਜਿਹੜੀ ਦਮਦਮੀ ਟਕਸਾਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ 48 ਸਿੰਘਾਂ ਨੂੰ ਗੁਰੂ ਕੀ ਬਾਣੀ ਦੀ ਅਰਥ ਪੜ੍ਹਾ ਕੇ ਤਲਵੰਡੀ ਸਾਬੋ ਕੀ ਤੋਂ ਅਨੰਦ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੋਰਿਆ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪਹਿਲੇ ਮੁਖੀ ਥਾਪ ਕਰਕੇ ਪੰਜਾਬ ਦੀ ਧਰਤੀ 'ਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਡਿਊਟੀ ਲਾਈ। ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਂਪੁਰਖਾਂ ਦੇ 14ਵੇਂ ਥਾਂ 'ਤੇ ਬੈਠਾ ਹੈ, ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਉਹਨਾਂ ਦੇ 14ਵੇਂ ਥਾਂ 'ਤੇ ਬੈਠਾ ਹੋਇਆ ਹੈ। ਅਤੇ ਜੇ ਕਿਤੇ ਬਾਬਾ ਦੀਪ ਸਿੰਘ ਜੀ ਅਬਦਾਲੀ ਦੇ ਨਾਲ ਰਲ ਜਾਂਦੇ, ਅਬਦਾਲੀ ਦੀ ਫੌਜ ਕੋਲੋਂ ਅਬਦਾਲੀ ਕੋਲੋਂ ਮਾਇਆ ਲੈ ਲੈਂਦੇ ਤਾਂ ਉਹਨਾਂ ਨੂੰ ਆਪਣੀ ਤਲੀ 'ਤੇ ਸੀਸ ਧਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਪਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਂਪੁਰਖਾਂ ਨੇ ਆਪਣਾ ਤਲੀ 'ਤੇ ਸੀਸ ਰੱਖ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਅਤੇ ਦੁਨੀਆ ਦੀ ਹਕੂਮਤ ਅੱਗੇ ਗੋਡੇ ਨਹੀਂ ਟੇਕੇ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਗਰਲੇ ਪਾਸੇ ਬਣਿਆ ਹੈ, ਉਹ ਦਮਦਮੀ ਟਕਸਾਲ ਦੇ ਮੁਖੀ ਨੇ। ਅਤੇ ਚੰਦ ਸਿੰਘਾਂ ਦੇ ਨਾਲ ਉਹਨਾਂ ਨੇ ਅਬਦਾਲੀ ਦੀ 30,000 ਫੌਜ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਮਹਾਂਪੁਰਖਾਂ ਦੀ ਥਾਂ 'ਤੇ ਮੈਂ ਮੁਖੀ ਹੈ ਅਤੇ ਦਮਦਮੀ ਟਕਸਾਲ ਦੇ ਮੁਖੀ ਨੂੰ ਕੋਈ ਖਰੀਦ ਨਹੀਂ ਸਕਦਾ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਕਹੇ। ਇਹ 2 ਅਰਬ ਰੁਪਈਆ ਬੀਬੀ ਇੰਦਰਾ ਆਪਣੇ ਕੋਲ ਹੀ ਸਾਂਭ ਕੇ ਰੱਖ, ਕਿਸੇ ਪਖੰਡੀ ਸਾਧ ਨੂੰ ਦੇ ਦੀ ਭਾਵੇਂ ਤੇਰੇ ਕੋਲੋਂ ਲੈ ਲਵੇ, ਪਰ ਟਕਸਾਲ ਦਾ ਸੰਤ ਨਹੀਂ ਖਰੀਦਿਆ ਜਾਣਾ। ਅਤੇ ਸਾਧ ਸੰਗਤ ਜੀ, ਉਹ ਹੰਕਾਰੀ ਆਤਮਾ ਨੇ, ਹਿੰਦੁਸਤਾਨ ਦੇ ਹੰਕਾਰੀ ਤਖ਼ਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਖ਼ਤ ਨੂੰ ਢਾਉਣ ਦਾ ਯਤਨ ਕੀਤਾ, ਤਖ਼ਤ ਦੀ ਬੇਅਦਬੀ ਕਰਨ ਦਾ ਯਤਨ ਕੀਤਾ। ਅਤੇ ਗੁਰੂ ਕੇ ਸਿੰਘਾਂ ਸੂਰਮਿਆਂ ਨੇ ਕਿਵੇਂ ਉਹਨਾਂ ਨੂੰ ਲੋਹੇ ਦੇ ਚਣੇ ਚਬਾਏ, ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਹੀ ਵਿਚਾਰਾਂ ਕਰਦੇ ਰਹਿਣਾ, ਢਾਡੀ ਸਿੰਘਾਂ ਕੋਲੋਂ ਵੀ ਆਪਾਂ ਸਰਵਣ ਕਰਦੇ ਰਹਿਣਾ ਹੈ ਅਤੇ ਦਾਸ ਪਾਸੋਂ ਵੀ ਆਪ ਜੀ ਇਹ ਵਿਚਾਰਾਂ ਸਰਵਣ ਕਰਦੇ ਰਹੋਗੇ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਵੀ ਆਪਾਂ ਨਾਲ ਨਾਲ ਸਰਵਣ ਕਰੀ ਜਾਣੀ ਹੈ, ਕਿਉਂਕਿ ਸੱਚੇ ਤਖ਼ਤ ਦੇ ਨਾਲ ਕਿਤੇ ਇੱਕ ਦਿਨ ਨਹੀਂ ਝੂਠਿਆਂ ਦਾ ਮੱਥਾ ਲੱਗਿਆ। ਝੂਠਿਆਂ ਦਾ ਮੱਥਾ ਉਸ ਦਿਨ ਤੋਂ ਹੀ ਲੱਗ ਗਿਆ ਸੀ ਜਿੱਦਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਚਨ ਹਾਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਲਿਆ। ਅਤੇ ਸੱਚੇ ਪਾਤਸ਼ਾਹ ਅਜੇ ਛੋਟੀ ਉਮਰ ਦੇ ਵਿੱਚ ਉਹਨੇ ਵਡਾਲੀ ਵਿੱਚ ਅਤੇ ਝੂਠ ਦੇ ਪੁਜਾਰੀਆਂ ਨੇ ਉਦਣ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਨ ਦੀ ਕਹਾਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਾਈ ਜਿਹੜੇ ਆਪਣੇ ਦੁੱਧਾਂ ਨੂੰ ਆਪਣੇ ਅਸਤਰਾਂ ਨੂੰ ਜ਼ਹਿਰ ਲਾ ਕਰਕੇ ਗੁਰੂ ਕੀ ਵਡਾਲੀ ਵਿੱਚ ਆਈ ਹੈ, ਇਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹ ਇਤਿਹਾਸ ਆਪ ਜੀ ਨੇ ਕੁਛ ਕੱਲ੍ਹ ਸਰਵਣ ਕੀਤਾ ਹੈ ਅਤੇ ਜਿਵੇਂ ਅੱਗੇ ਗੁਰੂ ਕੀ ਕਥਾ ਵਿਚਾਰ ਆ ਰਹੀ ਹੈ ਆਪਣੇ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨ ਦਾ ਯਤਨ ਕਰੀਏ। ਆਪਣੀ ਹਾਜ਼ਰੀ ਗੁਰੂ ਕੇ ਚਰਨਾਂ ਵਿੱਚ ਲਵਾਓ ਅਤੇ ਪਿਆਰ ਨਾਲ ਰਸਨਾ ਪਵਿੱਤਰ ਕਰੋ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਦੁਰਾਚਾਰਨੀ ਮੰਗਲ ਸਮੇਂ,
ਉਸ ਵੇਲੇ ਜਿਹੜੀ ਇਹ ਦੁਰਾਚਾਰਨੀ ਸੀ, ਖੋਟੇ ਆਚਰਨ ਵਾਲੀ, ਜਦੋਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰੂ ਕੀ ਵਡਾਲੀ ਬਹੁਤ ਜ਼ਿਆਦਾ ਮੰਗਲ ਹੋ ਰਹੇ ਸੀ, ਖੁਸ਼ੀਆਂ ਹੋ ਰਹੀਆਂ ਸੀ, ਉਹ ਮੰਗਲ ਦੇ ਸਮੇਂ ਖੁਸ਼ੀਆਂ ਦੇ ਟਾਈਮ ਤੇ
ਆਏ ਪਰਵੇਸ਼ੀ ਗੁਰੂ ਨਿਕੇਤ
ਤੇ ਆਣ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਗਈ ਹੈ ਜੀ।
ਪੀਰ ਨਾਰਨ ਕੀ ਜਹ ਕਹਿ,
ਉਸ ਵੇਲੇ ਕੀ ਵੇਖਿਆ ਵੀ ਬਹੁਤ ਜ਼ਿਆਦੀਆਂ ਬੀਬੀਆਂ ਮਾਈਆਂ ਮਾਤਾ ਗੰਗਾ ਜੀ ਦੇ ਕੋਲੇ ਬਹੁਤੀ ਭੀੜ ਦੇ ਨਾਲ ਬੈਠੀਆਂ ਹੋਈਆਂ ਹਨ।
ਯੋਗ ਆਦਰ ਕਉ ਦੇਤ,
ਤੇ ਉਸ ਵੇਲੇ ਮਾਤਾ ਗੰਗਾ ਜੀ ਉਹਨਾਂ ਬੀਬੀਆਂ ਨੂੰ ਜਥਾ ਯੋਗ ਆਦਰ ਦੇ ਰਹੇ ਹਨ।
ਕਿਤਕ ਬਾਲਕੋ ਦਰਸ਼ਨ ਕਰਤੀ,
ਉਸ ਵੇਲੇ ਕਿੰਨੀਆਂ ਕੁ ਮਾਈਆਂ ਬੀਬੀਆਂ ਬਾਲਕ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ।
ਕਿਤਕ ਸਰਾਹਤ ਪ੍ਰੀਤ ਸਮੇਤ,
ਤੇ ਕਿੰਨੀਆਂ ਕੁ ਪਿਆਰ ਦੇ ਨਾਲ ਸ੍ਰੀ ਮਹਾਰਾਜ ਜੀ ਦੇ ਘਰ ਦੀ ਸਲਾਹਤਾ ਕਰ ਰਹੀਆਂ ਹਨ ਜੀ। ਇਸ ਤਰੀਕੇ ਨਾਲ ਕਿੰਨੀਆਂ ਕੁ ਬੀਬੀਆਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਆਪਣੀ ਗੋਦੀ ਵਿੱਚ ਲੈ ਕਰਕੇ ਤਾਂ ਉਛਾਲਦੀਆਂ ਨੇ, ਆਪਣੀ ਗੋਦੀ ਵਿੱਚ ਬਿਠਾ ਕਰਕੇ ਲਾਡ ਲੜਾਉਂਦੀਆਂ ਹਨ।
ਕੇਤਕ ਬਿਕਸ਼ਤ ਦੰਤਨ ਸੇਤ,
ਤੇ ਇਹ ਤਰੀਕੇ ਨਾਲ ਕਿੰਨੀਆਂ ਕੁ ਬੀਬੀਆਂ ਆਪਣੇ ਖਿੜ ਖੜਾ ਕੇ ਹੱਸ ਕਰਕੇ ਸਾਹਿਬਜ਼ਾਦਾ ਜੀ ਵੱਲ ਵੇਖ ਵੇਖ ਕੇ ਖੁਸ਼ ਹੋ ਰਹੀਆਂ ਹਨ।
ਰਾਮ ਬਸਤਰ ਭੂਖਨ ਦੇਖ ਸੁਭ,
ਉਸ ਵੇਲੇ ਇਹ ਜਿਹੜੀ ਦੁਰਾਚਾਰਨੀ ਆਈ ਨਾ ਫੱਫੇ ਕੁੱਟਣੀ, ਇਹ ਜਿਹੜੀ ਦਾਈ ਮਹਾਰਾਜ ਨੂੰ ਮਾਰਨ ਵਾਸਤੇ ਆਈ ਹੈ, ਇਹਨੇ ਬਸਤਰ ਬੜੇ ਸੋਹਣੇ ਪਾਏ ਨੇ, ਇਹਨੇ ਗਹਿਣੇ ਬੜੇ ਸੋਹਣੇ ਪਾਏ ਨੇ, ਅਡੰਬਰ ਬੜਾ ਸੋਹਣਾ ਰਚਿਆ ਹੋਇਆ ਹੈ। ਜਿਹੜਾ ਬੰਦਾ ਤਨ ਕਰਕੇ ਮਨ ਕਰਕੇ ਕੋੜੀ ਹੋਵੇ, ਜਿਹੜਾ ਬੰਦਾ ਮਨ ਕਰਕੇ ਝੂਠਾ ਹੋਵੇ ਅਤੇ ਪਖੰਡੀ ਹੋਵੇ, ਫਰੇਬੀ ਹੋਵੇ, ਉਹਦਾ ਤਨ ਦਾ ਭੇਸ ਬੜਾ ਵਧੀਆ ਹੋਇਆ ਕਰਦਾ ਹੈ, ਉਹਦੇ ਤਨ ਦਾ ਲਿਬਾਸ ਬੜਾ ਸੋਹਣਾ ਹੋਇਆ ਕਰਦਾ ਹੈ, ਉਹਦੀਆਂ ਮੂੰਹ ਦੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਮਿੱਠੀਆਂ ਹੋਈਆਂ ਕਰਦੀਆਂ ਨੇ। ਤਾਂਹੀਓ ਸੱਚੇ ਪਾਤਸ਼ਾਹ ਕਹਿ ਦਿਲ ਕਾਤੀ ਗੁੜ ਬਾਤ, ਦਿਲ ਦੇ ਵਿੱਚ ਤਾਂ ਛੁਰੀਆਂ ਨੇ ਅਤੇ ਮੂੰਹ ਗੁੜ ਵਰਗਾ ਮਿੱਠਾ। ਇਹ ਫੱਫੇ ਕੁੱਟਣੇ ਲੋਕਾਂ ਦਾ ਹੁੰਦਾ ਹੈ, ਅਡੰਬਰ ਵਾਲੇ ਲੋਕਾਂ ਦਾ ਹੁੰਦਾ ਹੈ, ਜਿਹੜੇ ਮਨ ਕਰਕੇ ਨੀਚ ਲੋਕ ਹੋਣ ਉਹਨਾਂ ਦੇ ਇਹੋ ਜਿਹੇ ਅਡੰਬਰ ਬਣਾਏ ਜਾਂਦੇ ਨੇ। ਇਹ ਜਿਹੜੀ ਆਈ ਹੈ ਮਹਾਰਾਜ ਨੂੰ ਖਤਮ ਕਰਨ ਵਾਸਤੇ, ਇਹਦੇ ਤਨ ਦੇ ਸੋਹਣੇ ਕੱਪੜੇ ਵੇਖ ਕਰਕੇ, ਇਹਦੇ ਤਨ ਦੇ ਸੋਹਣੇ ਬਸਤਰ ਵੇਖ ਕਰਕੇ ਅਤੇ ਗਹਿਣੇ ਵੇਖ ਕਰਕੇ, ਮਾਤਾ ਗੰਗਾ ਜੀ ਦੇ ਲਾਗੇ ਬੈਠੀਆਂ ਹੋਈਆਂ ਬੀਬੀਆਂ ਨੇ ਬੜੇ ਸਤਿਕਾਰ ਦੇ ਨਾਲ ਇਹਨੂੰ ਬਿਠਾਉਣਾ ਕੀਤਾ ਹੈ,
ਆਦਰ ਸਾਥ ਬਿਠਾਏ,
ਅਤੇ ਬੜੇ ਆਦਰ ਦੇ ਨਾਲ ਸਤਿਕਾਰ ਦੇ ਨਾਲ ਇਹਨੂੰ ਆਪਣੇ ਵਿੱਚ ਬਿਠਾ ਲੈਣਾ ਕੀਤਾ ਹੈ ਜੀ।
ਕੇ ਸਮਦਾਏ ਮੈਂ,
ਉਸ ਵੇਲੇ ਬਹੁਤ ਜ਼ਿਆਦੀਆਂ ਬੀਬੀਆਂ ਜਿੱਥੇ ਬੈਠੀਆਂ ਹੋਈਆਂ ਨੇ ਆਪਸ ਵਿੱਚ ਦੀ ਗੱਲਾਂ ਬਾਤਾਂ ਕਰ ਰਹੀਆਂ ਨੇ, ਉਹਨਾਂ ਸਾਰੀਆਂ ਬੀਬੀਆਂ ਦੇ ਵਿੱਚ ਇੱਕ ਗੱਲ ਚੱਲੀ ਹੈ,
ਪੁੱਤਰਨ ਬਾਤ ਚਲਾਈ,
ਸਾਰੀਆਂ ਬੀਬੀਆਂ ਨੇ ਆਪੋ ਆਪਣੇ ਪੁੱਤਰਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਕੀਤੀਆਂ ਹਨ ਜੀ।
ਛੰਦ ਸਭਨ ਵਿਖੇ ਗੰਗਾ ਮ੍ਰਿਤ ਬਚ ਕਹੇ,
ਉਦੋਂ ਜਦੋਂ ਬੱਚਿਆਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਮਾਈਆਂ ਬੀਬੀਆਂ ਆਪੋ ਆਪਣੇ ਬੱਚਿਆਂ ਦੀਆਂ ਗੱਲਾਂ ਕਰ ਰਹੀਆਂ ਨੇ, ਤੇ ਸਾਰਿਆਂ ਦੇ ਵਿੱਚੋਂ ਸੁਣ ਕਰਕੇ ਮਾਤਾ ਗੰਗਾ ਜੀ ਇਉਂ ਬਚਨ ਕਰਨ ਲੱਗੇ ਹਨ,
ਉਹ ਇੱਕ ਦਿਨ ਤੇ ਅਨਮਨ ਆਨੰਦ,
ਤੇ ਮਾਤਾ ਗੰਗਾ ਜੀ ਕਹਿਣ ਲੱਗੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ, ਦੋ ਕੁ ਦਿਨ ਹੋ ਗਏ ਨੇ ਬੜਾ ਅਨਮਨ ਜਿਹਾ ਰਹਿਣ ਲੱਗ ਪਏ ਨੇ, ਦੋ ਕੁ ਦਿਨ ਹੋ ਗਏ ਨੇ ਬੜਾ ਇਹਨਾਂ ਦਾ ਹੋਰ ਤਰੀਕੇ ਦਾ ਸੁਭਾਅ ਹੋ ਗਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਕਹਿਣ ਲੱਗੇ ਸਾਹਿਬਜ਼ਾਦਾ ਜੀ ਦੋ ਕੁ ਦਿਨ ਹੋ ਗਏ ਨੇ ਰੁਚੀ ਨਾਲ ਦੁੱਧ ਨਹੀਂ ਪੀਂਦੇ, ਰੁਚੀ ਨਹੀਂ ਕਰਦੇ ਹਨ ਦੁੱਧ ਪੀਣ ਦੇ ਵਿੱਚ,
ਦੁੱਖ ਸੁੱਧ ਨੇ ਮੋਹੇ ਬੁਲੰਦ।
ਮਾਤਾ ਗੰਗਾ ਜੀ ਕਹਿਣ ਲੱਗੇ ਮੈਨੂੰ ਪਤਾ ਨਹੀਂ ਵੀ ਸਾਹਿਬਜ਼ਾਦਾ ਜੀ ਨੂੰ ਕੀ ਦੁੱਖੀ ਹੈ, ਕੀ ਕਾਰਨ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ, ਦੋ ਕੁ ਦਿਨ ਹੋ ਗਏ ਨੇ ਚੰਗੀ ਤਰ੍ਹਾਂ ਦੁੱਧ ਨਹੀਂ ਪੀ ਰਹੇ ਹਨ।
ਉਪਚਾਰਨ ਪਾਖਤ,
ਮਾਤਾ ਜੀ ਕਹਿਣ ਲੱਗੇ ਜਿੰਨੀਆਂ ਕੁ ਬਜ਼ੁਰਗ ਮਾਈਆਂ ਨੇ ਮੈਨੂੰ ਇਲਾਜ ਦੱਸਿਆ ਹੈ, ਉਪਚਾਰ ਦੱਸਿਆ ਵੀ ਇਉਂ ਕਰਨਾ ਕਰੋ ਇਉਂ ਕਰਨਾ ਕਰੋ, ਉਹ ਬਜ਼ੁਰਗ ਮਾਈਆਂ ਬੀਬੀਆਂ ਦੇ ਕੋਲੋਂ ਸੁਣ ਕੇ ਮੈਂ ਉਹ ਤਾਂ ਇਲਾਜ ਕਰਨਾ ਕੀਤਾ ਹੈ, ਤੇ ਜੋ ਮਾਈਆਂ ਬੀਬੀਆਂ ਨੇ ਸਮਝਾਇਆ ਵੀ ਇਵੇਂ ਕੁੱਟੀ ਵੱਟੀ ਦੇਣੀ, ਇਸ ਤਰੀਕੇ ਦੇ ਨਾਲ ਬੱਚੇ ਦੀ ਪਿੱਠ ਸਾਪਣਦੀ ਇਵੇਂ ਕਰਨਾ, ਉਹ ਸਾਰਾ ਕੁਛ ਮੈਂ ਕਰਕੇ ਵੇਖਿਆ, ਜਵੈਣ ਵੀ ਦੇ ਕੇ ਵੇਖੀ ਹੈ, ਸੌਂਫ ਵੀ ਦੇ ਕੇ ਵੇਖੀ ਹੈ। ਮਾਤਾ ਜੀ ਕਹਿਣ ਲੱਗੇ ਪਰ ਗੱਲ ਨਹੀਂ ਬਣੀ ਹੈ,
ਪਾਏ ਕਰ ਦੁਸ਼ਟਾ ਬੋਲੀ।
ਜਦੋਂ ਮਾਤਾ ਗੰਗਾ ਜੀ ਮਾਈਆਂ ਬੀਬੀਆਂ ਦੇ ਨਾਲ ਇਉਂ ਗੱਲਾਂ ਕਰ ਰਹੇ ਸੀ ਨਾ, ਉਸ ਵੇਲੇ ਜਿਹੜੀ ਫੱਫੇ ਕੁੱਟਣੀ ਆਈ, ਇਹਨੇ ਵੇਖਿਆ ਵੀ ਹੁਣ ਮੇਰਾ ਬੋਲਣ ਦਾ ਸਮਾਂ ਆ ਗਿਆ, ਹੁਣ ਐਨ ਪੂਰਾ ਮੌਕਾ ਹੈ, ਤੇ ਮੌਕਾ ਵੇਖ ਕਰਕੇ ਇਹ ਜਿਹੜੀ ਦੁਸ਼ਟਨੀ ਹੈ ਇਹ ਬੋਲੀ ਹੈ।
ਪੂਤਨਾ ਕੇਰ ਮਨਿੰਦ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਉਂ ਬੋਲੀ ਜਿਵੇਂ ਭਗਵਾਨ ਕ੍ਰਿਸ਼ਨ ਦੇ ਕੋਲੇ ਪੂਤਨਾ ਜ਼ਹਿਰ ਦੇਣ ਵਾਸਤੇ ਗਈ ਸੀ, ਤੇ ਇਵੇਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲੇ ਇਹ ਜ਼ਹਿਰ ਦੇਣ ਵਾਸਤੇ ਆਈ ਹੈ, ਤੇ ਆਪਣਾ ਸਮਾਂ ਪਾ ਕਰਕੇ ਸਮਾਂ ਵਿਚਾਰ ਕਰਕੇ ਇਹਨੇ ਬੋਲਣਾ ਕੀਤਾ ਹੈ।
ਗੁਣ ਦਿਓ ਪ੍ਰਭੂ ਨੇ,
ਕਹਿਣ ਲੱਗੀ ਮੇਰੇ ਵਿੱਚ ਪਰਮਾਤਮਾ ਨੇ ਇੱਕ ਗੁਣ ਦਿੱਤਾ ਹੈ, ਮਾਲਕ ਨੇ ਅਕਾਲ ਪੁਰਖ ਨੇ ਮੈਨੂੰ ਇੱਕ ਗੁਣ ਬਖਸ਼ਣਾ ਕੀਤਾ ਹੈ।
ਮਾਲਕ ਤੇ ਮੈਂ ਪਤਿਆ,
ਕਹਿਣ ਲੱਗੀ ਜਿਹੜਾ ਮੈਨੂੰ ਪਰਮਾਤਮਾ ਨੇ ਗੁਣ ਦਿੱਤਾ ਹੈ ਨਾ, ਇੱਕ ਬੱਚੇ ਤੇ ਨਹੀਂ ਬੜੇ ਬੱਚਿਆਂ ਤੇ ਮੈਂ ਪ੍ਰਤਿਆ ਕਰਕੇ ਵੇਖਣਾ ਕੀਤਾ ਹੈ, ਬੜੇ ਬੱਚਿਆਂ ਤੇ ਮੈਂ ਇਹ ਆਪਣਾ ਜਿਹੜਾ ਗੁਣ ਹੈ ਇਹ ਇਸਤੇਮਾਲ ਕੀਤਾ ਹੋਇਆ ਹੈ। ਕਹਿਣ ਲੱਗੀ ਜਿਹੜਾ ਬੱਚਾ ਮੇਰਾ ਦੁੱਧ ਚੁੰਘ ਲਵੇ, ਜਿਹੜਾ ਬੱਚਾ ਮੇਰੀ ਗੋਦੀ ਵਿੱਚ ਬੈਠ ਕੇ ਮੇਰਾ ਦੁੱਧ ਪੀ ਲੈਣਾ ਕਰੇ,
ਜਿਸ ਕੇ ਦੁੱਖ ਨਿਟਣਾ,
ਤੇ ਉਸ ਬੱਚੇ ਦੇ ਕੋਲੇ ਕਦੇ ਦੁੱਖ ਨਹੀਂ ਆਉਂਦਾ, ਉਸ ਬੱਚੇ ਦੇ ਸਾਰੇ ਦੁੱਖ ਲੈ ਜਾਂਦੇ ਨੇ, ਸਾਰੇ ਦੁੱਖ ਖਤਮ ਹੋ ਜਾਂਦੇ ਨੇ, ਇਹ ਮੈਨੂੰ ਪਰਮਾਤਮਾ ਨੇ ਗੁਣ ਦੇਣਾ ਕੀਤਾ ਹੈ।
ਤੇ
ਉਸੇ ਵੇਲੇ ਬੱਚੇ ਦਾ ਰੋਗ ਦੂਰ ਹੋ ਜਾਂਦਾ ਹੈ ਤੇ ਐਨ ਬੱਚਾ ਸ਼ੁੱਧ ਹੋ ਜਾਂਦਾ ਹੈ, ਭਾਵ ਉਹਨੂੰ ਬੱਚਾ ਨਰੋਆ ਹੋ ਜਾਂਦਾ ਹੈ ਤੇ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਬੱਚਾ ਨਰੋਗ ਹੋ ਗਿਆ, ਜਦੋਂ ਬੱਚੇ ਦਾ ਦੁੱਖ ਦੂਰ ਹੋ ਗਿਆ, ਜਦੋਂ ਬੱਚੇ ਨੂੰ ਚੰਗੀ ਤਰ੍ਹਾਂ ਭੁੱਖ ਲੱਗਣੀ ਸ਼ੁਰੂ ਹੋ ਗਈ ਤੇ ਉਹਦੀ ਉਮਰ ਆਪਣੇ ਆਪ ਹੀ ਵੱਧ ਜਾਇਆ ਕਰਦੀ ਹੈ। ਤੇ ਇਸ ਤਰੀਕੇ ਨਾਲ ਉਹ ਬੱਚਾ ਬਹੁਤ ਜ਼ਿਆਦਾ ਨਰੋਆ ਆਪਣੀ ਉਮਰ ਦੇ ਵਿੱਚ ਰਹਿੰਦਾ ਹੈ।
ਔਸ਼ਧ ਕੀ ਚਾਹੇ ਰਹੇ,
ਤੇ ਜਿਹੜਾ ਬੱਚਾ ਮੇਰਾ 2-4 ਦਿਨ ਦੁੱਧ ਪੀ ਲਵੇ ਉਹਨੂੰ ਸਾਰੀ ਉਮਰ ਫਿਰ ਦਵਾਈ ਦੀ ਲੋੜ ਨਹੀਂ ਰਹਿੰਦੀ, ਉਹਨੂੰ ਸਾਰੀ ਉਮਰ ਕਿਸੇ ਡਾਕਟਰ ਹਕੀਮ ਦੀ ਲੋੜ ਨਹੀਂ ਰਹਿੰਦੀ। ਜਿਹੜਾ ਬੱਚਾ ਮੇਰਾ ਇੱਕ ਵਾਰੀ ਦੁੱਧ ਪੀ ਲੈਣਾ ਕਰੇ।
ਰਾਮਦਾਸਪੁਰ ਵਾਸ ਕੀਨ ਮੈਂ,
ਕਹਿਣ ਲੱਗੇ ਰਾਮਦਾਸਪੁਰੇ ਦੇ ਵਿੱਚ ਮੈਂ ਉਦੋਂ ਤੋਂ ਆ ਕਰਕੇ ਵਾਸਾ ਕੀਤਾ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਮੈਂ ਉਦੋਂ ਤੋਂ ਆ ਕਰਕੇ ਆਪਣਾ ਵਾਸਾ ਕਰ ਰਹੀ ਹਾਂ।
ਤੁਮ ਆਏ ਇਸ ਥਾਂ,
ਇਹ ਮਾਤਾ ਗੰਗਾ ਜੀ, ਜਦੋਂ ਦੇ ਤੁਸੀਂ ਅੰਮ੍ਰਿਤਸਰ ਸਾਹਿਬ ਛੱਡ ਕਰਕੇ ਵਡਾਲੀ ਪਿੰਡ ਦੇ ਵਿੱਚ ਆ ਗਏ ਹੋ ਨਾ, ਇੱਥੇ ਆ ਗਏ ਹੋ, ਉਦੋਂ ਦੀ ਮੈਂ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਈ ਹੈ। ਕਿਉਂਕਿ ਇਹਨੇ ਆਪਣਾ ਪੈਦਰਾ ਪਹਿਲਾਂ ਹੀ ਮੰਨ ਲਿਆ ਹੈ ਵੀ ਕਿਤੇ ਮਾਤਾ ਜੀ ਇਹ ਗੱਲ ਨਾ ਕਹਿਣ ਵੀ ਬੀਬੀ ਤੈਨੂੰ ਤਾਂ ਪਹਿਲਾਂ ਕਿਤੇ ਅੰਮ੍ਰਿਤਸਰ ਵੇਖਿਆ ਹੀ ਨਹੀਂ, ਤੇਰੇ ਤਾਂ ਪਹਿਲਾਂ ਕਦੇ ਦਰਸ਼ਨ ਹੀ ਨਹੀਂ ਪਾਏ, ਤੂੰ ਹੁਣ ਹੀ ਆ ਕੇ ਪ੍ਰਗਟ ਹੋ ਗਈ ਹੈ। ਉਹ ਗੱਲ ਉਹਨੇ ਪਹਿਲਾਂ ਹੀ ਕਰ ਦਿੱਤੀ। ਕਹਿੰਦੀ ਮਾਤਾ ਜੀ ਮੈਂ ਅੰਮ੍ਰਿਤਸਰ ਉਦੋਂ ਦੀ ਆ ਕੇ ਰਹਿਣ ਲੱਗੀ ਹੈ ਜਦੋਂ ਦਾ ਤੁਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਵਡਾਲੀ ਰਹਿਣ ਲੱਗ ਪਏ ਜੇ।
ਮਮ ਗੁਣ ਸੁਣ ਕੇ ਪਿਰਥੀਏ ਆਨੀ,
ਕਹਿਣ ਲੱਗੇ ਮੇਰੇ ਗੁਣ ਸੁਣ ਕਰਕੇ ਬਾਬੇ ਪਿਰਥੀ ਚੰਦ ਨੇ ਮੈਨੂੰ ਦੂਰੋਂ ਲਿਆਉਣ ਕਰਕੇ ਅੰਮ੍ਰਿਤਸਰ ਦੇ ਵਿੱਚ ਵਸਾਉਣਾ ਕੀਤਾ ਹੈ।
ਸੁਤਵੰਤੀ ਤੇ ਸਭ ਡਿਗਿਆ,
ਤੇ ਜਿੰਨੀਆਂ ਸੁਤਵੰਤੀਆਂ ਬੀਬੀਆਂ ਨਾ, ਜਿੰਨੀਆਂ ਪੁੱਤਰਾਂ ਵਾਲੀਆਂ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਏ ਨੇ, ਉਹ ਸਾਰੀਆਂ ਬੀਬੀਆਂ ਮੇਰੇ ਕੋਲੇ ਚੱਲ ਕੇ ਆਉਂਦੀਆਂ ਹਨ। ਤੇ ਕਹਿਣ ਲੱਗੀ ਜਿਹੜਾ ਬੱਚਾ ਢਿੱਲਾ ਹੋਵੇ, ਜਿਹੜਾ ਬੱਚਾ ਰੁਜੀ ਦੇ ਨਾਲ ਦੁੱਧ ਨਾ ਪੀਵੇ, ਜਿਹੜਾ ਬੱਚਾ ਜਿੱਦ ਕਰੇ, ਤੇ ਉਹ ਬੀਬੀਆਂ ਬੱਚੇ ਨੂੰ ਮੇਰੇ ਕੋਲੇ ਲੈ ਕੇ ਆਉਂਦੀਆਂ ਨੇ ਤੇ ਜਦੋਂ 1-2 ਦਿਨ ਉਹ ਬੱਚਾ ਮੇਰਾ ਦੁੱਧ ਪੀ ਲੈਣਾ ਕਰੇ। ਤੇ ਕਹਿਣ ਲੱਗੀ ਉਹ ਬੀਬੀਆਂ ਫਿਰ ਮੇਰੇ ਕੋਲੇ 1-2 ਦਿਨ ਬੱਚੇ ਨੂੰ ਲੈ ਕੇ ਆਉਂਦੀਆਂ ਨੇ ਤੇ ਜਦੋਂ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ, ਨਰੋਆ ਹੋ ਜਾਂਦਾ ਹੈ, ਉਦੋਂ ਫਿਰ ਵਾਪਸ ਆਪਣੇ ਘਰ ਨੂੰ ਲੈ ਕੇ ਜਾਂਦੀਆਂ ਹਨ।
ਭਗਵਾਨ ਕੇ ਮੈਂ ਚੱਲ ਜਾਵਾਂ,
ਕਹਿਣ ਲੱਗੀ ਮੈਂ ਤਾਂ ਚੇਚਾ ਭਾਗਾਂ ਵਾਲਿਆਂ ਦੇ ਘਰਾਂ ਦੇ ਵਿੱਚ ਚੱਲ ਕੇ ਜਾਂਦੀ ਹੈ, ਨਹੀਂ ਤਾਂ ਲੋਕ ਮੇਰੇ ਕੋਲ ਆਪ ਚੱਲ ਕੇ ਆਉਂਦੇ ਨੇ ਤੇ ਜਿਹਦੇ ਬਹੁਤੇ ਭਾਗ ਚੰਗੇ ਹੁੰਦੇ ਨਾ ਉਹਦੇ ਘਰ ਦੇ ਵਿੱਚ ਮੈਂ ਆਪ ਚੱਲ ਕਰਕੇ ਜਾਂਦੀ ਹਾਂ।
ਨਿਰਭਾਗਣ ਕੇ ਕੋ ਚੱਲ ਜਾਏ,
ਤੇ ਕਹਿਣ ਲੱਗੀ ਜਿਹਦੇ ਮਾੜੇ ਭਾਗ ਨੇ ਉਹਦੇ ਕੋਲੇ ਕੌਣ ਚੱਲ ਕੇ ਜਾਏਗਾ, ਮਾੜੇ ਭਾਗਾਂ ਵਾਲੇ ਕੋਲੇ ਥੋੜ੍ਹਾ ਕੋਈ ਚੱਲ ਕੇ ਜਾਂਦਾ ਹੈ, ਮੈਂ ਤਾਂ ਚੰਗੇ ਭਾਗਾਂ ਵਾਲਿਆਂ ਦੇ ਘਰਾਂ ਦੇ ਵਿੱਚ ਚੱਲ ਕਰਕੇ ਆਉਂਦੀ ਹਾਂ।
ਚਾਹੇ ਕਰ ਤੁਮਰੇ ਆਈ,
ਕਹਿਣ ਲੱਗੀ ਬਹੁਤ ਚਾਹ ਕਰਕੇ, ਬੜਾ ਪ੍ਰੇਮ ਪਿਆਰ ਕਰਕੇ ਮਾਤਾ ਜੀ ਮੈਂ ਤੁਹਾਡੇ ਘਰ ਦੇ ਵਿੱਚ ਚੱਲ ਕੇ ਆਈ ਹਾਂ।
ਤੁਹਾਰੀ ਬਸੀ ਜਵਾਨ,
ਇਹ ਜਿਹੜਾ ਤੁਹਾਡਾ ਪਿੰਡ ਵਸਿਆ ਨਾ ਵਡਾਲੀ, ਗੁਰੂ ਕੀ ਵਡਾਲੀ ਜਿਹੜਾ ਮਹਾਰਾਜ ਨੇ ਆ ਕੇ ਵਸਾਇਆ ਹੈ, ਇਸ ਪਿੰਡ ਦੇ ਵਿੱਚ ਅੱਜ ਮੈਂ ਚੇਚਾ ਉਤਸ਼ਾਹ ਕਰਕੇ ਆਉਣਾ ਕੀਤਾ ਹੈ।
ਪਰਮੇਸ਼ਰ ਤੇ ਮੈਂ ਨਿਤ ਜਾਚੂ,
ਕਹਿਣ ਲੱਗੀ ਪਰਮਾਤਮਾ ਦੇ ਕੋਲੋਂ ਮੈਂ ਨਿਤ ਹੀ ਅਰਦਾਸ ਕਰਦੀ ਹਾਂ, ਨਿਤ ਹੀ ਮੰਗਦੀ ਹਾਂ।
ਸੁਖਵੰਤੀ ਹੋਏ ਤ੍ਰਿਆ ਮਹਾਨ,
ਤੇ ਕਹਿਣ ਲੱਗੀ ਮੈਂ ਤਾਂ ਅਰਦਾਸਾਂ ਕਰਦੀ ਹਾਂ ਵੀ ਸਾਰੀਆਂ ਬੀਬੀਆਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਣ, ਮੈਂ ਤਾਂ ਰਾਤ ਦਿਨ ਇਹੋ ਹੀ ਅਰਜੋਈਆਂ ਕਰਦੀ ਫਿਰਦੀ ਹਾਂ।
ਕਰ ਗੁਜਰਾਨ ਘਰੋਂ ਸਦ,
ਕਹਿਣ ਲੱਗੀ ਇਸ ਤਰੀਕੇ ਦੇ ਨਾਲ ਮੈਂ ਲੋਕਾਂ ਦਾ ਭਲਾ ਮੰਗਦੀ ਹੋਈ, ਲੋਕਾਂ ਦਾ ਚੰਗਾ ਕਰਦੀ ਹੋਈ ਤੇ ਦਾਈ ਦਾ ਕਾਰਜ ਕਰਦੀ ਹੋਈ ਮੈਂ ਆਪਣਾ ਗੁਜ਼ਾਰਾ ਕਰਦੀ
ਹਾਂ।
ਤੇ ਕਹਿਣ ਲੱਗੀ ਜਿਹਦਾ ਬੱਚਾ ਠੀਕ ਹੋ ਜਾਵੇ, ਜਿਹਦਾ ਬੱਚਾ ਨਰੋਆ ਹੋ ਜਾਵੇ, ਉਹ ਮੈਨੂੰ ਬੜਾ ਧਨ ਦਿੰਦੇ ਨੇ, ਨਾਲ ਮੈਨੂੰ ਵਸਤਰ ਦਿੰਦੇ ਨੇ, ਨਾਲ ਸਰੋਪਾ ਦਿੰਦੇ ਨੇ ਤੇ ਮੈਂ ਬੜੇ ਚੰਗੇ ਤਰੀਕੇ ਦੇ ਨਾਲ ਆਪਣਾ ਦਿਨ ਬਤੀਤ ਕਰ ਰਹੀ ਹਾਂ।
ਜੀਵਨ ਜੋਗ ਪੁੱਤਰੇ ਤੇਰੋ,
ਕਹਿਣ ਲੱਗੀ ਮਾਤਾ ਗੰਗਾ ਜੀ ਆ ਤੁਹਾਡਾ ਪੁੱਤਰ ਜਿਉਣ ਜੋਗਾ ਹੋਵੇ, ਇਹਦੀ ਲੰਮੀ ਉਮਰਾਂ ਹੋਵੇ।
ਮੁਝ ਕੋਸ਼ਰ ਮੈਂ ਦੀਜਿਆ,
ਕਹਿਣ ਲੱਗੀ ਜੇ ਇਹ ਸਾਹਿਬਜ਼ਾਦਾ ਜੀ ਦੁੱਧ ਨਹੀਂ ਨਾ ਪੀਂਦਾ ਤੇ ਲਿਆਓ ਮੇਰੇ ਕੁੱਛੜ ਵਿੱਚ ਚੁਕਾ ਦੇਣਾ ਕਰੋ, ਮੈਨੂੰ ਦੇ ਦੇਣਾ ਕਰੋ ਸਾਹਿਬਜ਼ਾਦਾ ਜੀ
ਨੂੰ।
ਤੇ ਜਦੋਂ ਉਹਨੇ ਆਪਣੀ ਵਡਿਆਈ ਬੀਬੇ ਨੇ ਆਪੇ ਕੀਤੀ ਜਿਹੜੀ ਮਹਾਰਾਜ ਨੂੰ ਖਤਮ ਕਰਨ ਵਾਸਤੇ ਆਈ ਹੈ, ਤੇ ਜਦੋਂ ਬੜੇ ਲੰਮੇ ਚੌੜੇ ਇਹਨੇ ਆਪਣਾ ਭਾਸ਼ਣ ਦਿੱਤਾ ਵੀ ਮੈਂ ਇਉਂ ਬੱਚਾ ਠੀਕ ਕਰ ਦਿੰਦੀ ਹੈ, ਆਹ ਕਰ ਦਿੰਦੀ ਹੈ, ਉਹ ਕਰ ਦਿੰਦੀ ਹੈ, ਤੇ ਮਾਤਾ ਗੰਗਾ ਜੀ ਦੇ ਪਾਸ ਜਿਹੜੀਆਂ ਬੀਬੀਆਂ ਬੈਠੀਆਂ ਹੋਈਆਂ ਸੀ ਉਹਨਾਂ ਨੇ ਬੜੀ ਸਲਾਹਤਾ ਕੀਤੀ ਬੜੀ ਸ਼ਾਬਾਸ਼ ਦਿੱਤੀ ਵੀ ਇਸ ਬੀਬੀ ਵਿੱਚ ਤਾਂ ਬੜੇ ਵੱਡੇ ਗੁਣ ਹਨ।
ਦਸਨਾ ਬਪੁਖਨ ਸੁੰਦਰ ਹੇਰ,
ਤੇ ਉਸ ਵੇਲੇ ਇਹਨੇ ਕੱਪੜੇ ਵੀ ਬੜੇ ਸੋਹਣੇ ਪਾਏ ਹੋਏ ਸੀ, ਗਹਿਣੇ ਵੀ ਬੜੇ ਸੋਹਣੇ, ਅਡੰਬਰ ਬੜਾ ਸੋਹਣਾ ਬਣਾਇਆ ਹੋਇਆ ਸੀਗਾ।
ਔਸ਼ਧ ਰੁਜ ਕੀਏ ਹਰਤਾ,
ਤੇ ਉਸ ਵੇਲੇ ਸਾਰੀਆਂ ਬੀਬੀਆਂ ਵੇਖਣ ਲੱਗ ਪਈਆਂ ਵੀ ਇਹ ਕਿਸੇ ਚੰਗੇ ਘਰ ਦੀ ਹੈ, ਸੋਹਣੇ ਵਸਤਰ ਪਾਏ ਨੇ, ਸੋਹਣੇ ਗਹਿਣੇ ਪਾਏ ਨੇ, ਤੇ ਬਿਨਾਂ ਦਵਾਈ ਤੋਂ ਹੀ ਇਹ ਰੋਗਾਂ ਨੂੰ ਦੂਰ ਕਰ ਦਿੰਦੀ ਹੈ, ਇਹ ਕਿਸੇ ਚੰਗੀ ਕੁੱਲ ਦੀ, ਚੰਗੇ ਖਾਨਦਾਨ ਦੀ ਹੈ।
ਗੁਣ ਲਇਓ ਵਡੇ,
ਉਸ ਵੇਲੇ ਮਾਈਆਂ ਬੀਬੀਆਂ ਕਹਿਣ ਲੱਗੀਆਂ ਬੀਬੀ ਤੂੰ ਧੰਨ ਹੈ, ਤੇਰੇ ਵਿੱਚ ਜਿਹੜਾ ਗੁਣ ਹੈ ਉਹ ਵੀ ਧਨਤਾ ਦੇ ਯੋਗ ਹੈ। ਉਸ ਵੇਲੇ ਸਾਰੀਆਂ ਬੀਬੀਆਂ ਦੀ ਮਰਜ਼ੀ ਜਾਣ ਕਰਕੇ, ਸਾਰੇ ਬੀਬੀਆਂ ਦਾ ਰੁੱਖ ਵੇਖ ਕਰਕੇ ਮਾਤਾ ਗੰਗਾ ਜੀ ਨੇ, ਉਸ ਵੇਲੇ ਮਾਤਾ ਗੰਗਾ ਜੀ ਵੀ ਬਹੁਤ ਜ਼ਿਆਦਾ ਹੈਰਾਨ ਹੋ ਗਏ ਹਨ ਜੀ।
ਉਹ ਪੁੱਤਰ ਜਿਸ ਗੋਦ ਪ੍ਰਮੋਦਿਤ,
ਤੇ ਉਸ ਵੇਲੇ ਮਾਤਾ ਗੰਗਾ ਜੀ ਨੇ ਖੁਸ਼ੀ ਦੇ ਨਾਲ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਇਹਨੂੰ ਫੜਾ ਦੇਣਾ ਕੀਤਾ ਹੈ।
ਦੁਸ਼ਟ ਜੀ ਤਿੰਨ ਕੋ ਸ਼ਮਸ਼ੇਰ,
ਤੇ ਉਸ ਵੇਲੇ ਜਿਹੜਾ ਦੁਸ਼ਟ ਆਤਮਾ ਹੈ ਨਾ, ਦੁਸ਼ਟ ਲੋਕ ਨੇ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੁਸ਼ਟਾਂ ਨੂੰ ਮਾਰਨ ਵਾਸਤੇ ਸ਼ੇਰ ਦੀ ਨਿਆਈ ਨੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸ਼ੇਰ ਦੀ ਨਿਆਈ ਸਤਿਗੁਰਾਂ ਨੂੰ ਇਸ ਦਾਈ ਨੂੰ ਫੜਾ ਦੇਣਾ ਕੀਤਾ ਹੈ।
ਗੁਰੂ ਹਰਗੋਬਿੰਦ ਚਿਤ ਜਾਨੀ,
ਉਸ ਵੇਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਿੱਤ ਦੇ ਵਿੱਚ ਸਾਰੀ ਗੱਲ ਨੂੰ ਜਾਣ ਲੈਣਾ ਕੀਤਾ ਹੈ ਜੀ।
ਕਰੂਰ ਜੋ ਕਰਮ ਆਵੇ ਨਾਰ,
ਤੇ ਜਿਹੜੀ ਖੋਟਾ ਕਰਮ ਕਰਨ ਵਾਸਤੇ, ਭੈੜਾ ਕਰਮ ਕਰਨ ਵਾਸਤੇ, ਸਤਿਗੁਰਾਂ ਨੂੰ ਮਾਰਨ ਵਾਸਤੇ ਇਸਤਰੀ ਆਈ ਹੈ, ਉਹ ਗਰੀਬ ਨਿਵਾਜ ਜਾਣੀ ਜਾਣ ਸੱਚੇ ਪਾਤਸ਼ਾਹ ਪਹਿਲਾਂ ਹੀ ਜਾਣ ਗਏ ਹਨ।
ਚਾਰਕ ਤੇ ਅਨਮਨ ਹੋਏ,
ਤੇ ਸੱਚੇ ਪਾਤਸ਼ਾਹ ਮਹਾਰਾਜ ਤਾਂ ਆਪਣੇ ਆਪ ਹੀ ਵਿਧੀ ਬਣਾਉਣ ਵਾਲੇ ਨੇ। ਚਾਰ ਕੁ ਦਿਨ ਪਹਿਲਾਂ ਆਪ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਅਨਮਨ ਜਿਹਾ ਸੁਭਾਅ ਬਣਾ ਲਿਆ, ਚਾਰ ਕੁ ਦਿਨ ਪਹਿਲਾਂ ਹੀ ਆਪ ਹੀ ਦੁੱਧ ਛੱਡ ਦੇਣਾ ਕੀਤਾ ਹੈ।
ਮਾਤ ਚਿੰਤ ਲੈ ਤਾ,
ਤੇ ਇਸੇ ਗੱਲ ਕਰਕੇ ਮਾਤਾ ਜੀ ਨੇ ਆਪਣੇ ਚਿੱਤ ਦੇ ਵਿੱਚ ਬਹੁਤੀ ਚਿੰਤਾ ਨੂੰ ਧਾਰ ਲੈਣਾ ਕੀਤਾ ਹੈ ਜੀ।
ਸੰਗ ਦੇਹੇਗੀ ਰੁਚਕਾਰ,
ਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜਾਣਦੇ ਨੇ ਵੀ ਜਦੋਂ ਉਹ ਆਏਗੀ ਨਾ ਖੋਟੇ ਕਰਮਾਂ ਵਾਲੀ, ਜਿਹਦਾ ਭਲਾ ਕਰਨਾ ਹੈ, ਜਿਹਨੂੰ ਸੰਸਾਰ ਤੋਂ ਤਾਰਨਾ ਹੈ, ਤੇ ਜਦੋਂ ਅਸੀਂ ਇਹੋ ਜਿਹੀ ਰੁਚੀ ਬਣਾ ਲਈ ਉਦੋਂ ਮਾਤਾ ਜੀ ਆਪਣੇ ਆਪ ਹੀ ਮੈਨੂੰ ਉਹਨੂੰ ਫੜਾ ਦੇਣਗੇ।
ਤੇ ਪੂਰਵ ਵਿਧੀ ਸੁਧਾਰ,
ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਉਹ ਵਿਧੀ ਬਣਾ ਲੈਣਾ ਕੀਤੀ ਹੈ, ਪਹਿਲਾਂ ਹੀ ਉਹੋ ਜਿਹਾ ਸਾਰਾ ਤਰੀਕਾ ਅਪਣਾ ਲੈਣਾ ਕੀਤਾ ਹੈ ਜੀ।
ਨਾਸ਼ਨ ਕੋ ਮਮਤਾ ਨੂੰ,
ਸੱਚੇ ਪਾਤਸ਼ਾਹ ਮਹਾਰਾਜ ਜੀ ਬਾਲਕ ਉਮਰ ਦੇ ਵਿੱਚ ਹੀ ਵਿਚਾਰ ਕਰ ਰਹੇ ਨੇ ਵੀ ਜਿਹੜਾ ਸਾਡਾ ਸਰੀਰ ਹੈ ਨਾ, ਦੁਸ਼ਟਾਂ ਨੂੰ ਮਾਰਨ ਵਾਸਤੇ ਸੰਸਾਰ 'ਤੇ ਆਇਆ ਹੈ, ਦੁਸ਼ਟਾਂ ਨੂੰ ਖਤਮ ਕਰਨ ਵਾਸਤੇ ਅਸੀਂ ਸੰਸਾਰ ਤੇ ਪੈਦਾ ਹੋਏ ਹਾਂ।
ਜਿਸ ਰੂਪ ਤੇ ਕਰੀ ਸੋ ਕਾ,
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹ ਤਾਂ ਹੁਣ ਛੋਟੀ ਉਮਰ ਤੋਂ ਹੀ ਉਹ ਕੰਮ ਕਰ ਦਈਏ, ਛੋਟੀ ਉਮਰ ਤੋਂ ਹੀ ਉਹ ਕੰਮ ਆਰੰਭ ਦੇਣਾ ਕਰੀਏ ਜਿਹਦੇ ਵਾਸਤੇ ਅਸੀਂ ਆਪਣਾ ਸਰੀਰ ਧਾਰਨ ਕਰਨਾ ਕੀਤਾ ਹੈ।
ਉਹ ਸੰਗ ਗਏ ਹੋਏ ਚੰਚਲ,
ਤੇ ਉਸੇ ਵੇਲੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਮਾਤਾ ਗੰਗਾ ਜੀ ਨੇ ਮਾੜਾ ਜਿਹਾ ਅੱਗੇ ਕੀਤਾ ਹੈ, ਤੇ ਮਹਾਰਾਜ ਚੰਚਲ ਹੋ ਕਰਕੇ ਦਾਈ ਵੱਲ ਨੂੰ ਹੋਏ ਹਨ।
ਮੁਖ ਕਰ ਅੰਗ ਚਲਨ,
ਤੇ ਸੱਚੇ ਪਾਤਸ਼ਾਹ ਮਹਾਰਾਜ ਕਦੀ ਆਪਣਾ ਮੁਖ ਇਸ ਪਾਸੇ ਕਰਦੇ ਨੇ, ਕਦੀ ਦੂਜੇ ਪਾਸੇ ਕਰਦੇ ਨੇ, ਕਦੀ ਲੱਤਾਂ ਮਾਰਦੇ ਨੇ, ਇਵੇਂ ਆਪਣੇ ਅੰਗਾਂ ਨੂੰ ਚਲਾ ਰਹੇ ਹਨ।
ਰੋਦਨ ਕਰ ਬਹੁ ਟਿਕੇ,
ਤੇ ਥੋੜਾ ਜਿਹਾ ਸੱਚੇ ਪਾਤਸ਼ਾਹ ਮਹਾਰਾਜ ਰੋਏ ਨੇ, ਜੇ ਇਹ ਜਿਹੜੀ ਦਾਈ ਹੈ ਇਹ ਛਲ ਕਰਨ ਵਾਲੀ ਜੇ ਛਲ ਕਰਦੀ ਹੈ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਛਲਾਂ ਨੂੰ ਕੱਟਣ ਵਾਲੇ ਨੇ, ਕੌਣ ਹੈ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਛਲਣ ਵਾਲਾ? ਸੱਚੇ ਪਾਤਸ਼ਾਹ ਮਹਾਰਾਜ ਥੋੜ੍ਹਾ ਜਿਹਾ ਰੋਏ ਨੇ ਤੇ ਮੁੜ ਕੇ ਆਪਣੇ ਆਪ ਹੀ ਟਿਕ ਗਏ ਹਨ।
ਲੋਰੀ ਦੇਤ ਮਦਰ ਸ਼ਲਵੰਤ,
ਤੇ ਇਹ ਜਿਹੜੀ ਛਲ ਕਰਨ ਵਾਲੀ ਇਸਤਰੀ ਹੈ ਇਹ ਮਹਾਰਾਜ ਨੂੰ ਆਪਣੀ ਗੋਦੀ ਵਿੱਚ ਲੈ ਕਰਕੇ ਤੇ ਬੜੀਆਂ ਝੂਠੀਆਂ ਲੋਰੀਆਂ ਦੇਣ ਲੱਗੀ ਹੈ।
ਤੇ ਅਸਤਨ ਕਰ ਬਾਹਰ,
ਤੇ ਉਸ ਵੇਲੇ ਹੁਣ ਆਪਣਾ ਇਹਨੇ ਕੰਮ ਸ਼ੁਰੂ ਕਰ ਦੇਣਾ ਕੀਤਾ ਵੀ ਮੈਂ ਜ਼ਹਿਰ ਦੇ ਦੇਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਉਸ ਵੇਲੇ ਮਹਾਰਾਜ ਨੂੰ ਦੁੱਧ ਪਿਆਉਣ ਵਾਸਤੇ ਆਪਣਾ ਜਿਹੜਾ ਆਸਣ ਬਾਹਰ ਕਰਨਾ ਕੀਤਾ ਹੈ ਜੀ। ਤੇ ਉਸ ਵੇਲੇ ਇੱਕ ਹੱਥ ਦੇ ਨਾਲ ਆਪਣਾ ਦੁੱਧ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖ ਦੇ ਵਿੱਚ ਪਾਉਣ ਦਾ ਯਤਨ ਕਰਨ ਲੱਗੀ ਹੈ। ਤੇ ਇੱਕ ਹੱਥ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਨੂੰ ਫੜ ਲਿਆ, ਸਿਰ ਉੱਪਰ ਹੱਥ ਰੱਖ ਲਿਆ, ਦੂਜੀ ਹੱਥ ਦੇ ਨਾਲ ਮਹਾਰਾਜ ਦੇ ਮੁਖ ਦੇ ਵਿੱਚ ਦੁੱਧ ਪਾਉਣ ਦਾ ਯਤਨ ਕਰਦੀ ਹੈ।
ਉੱਪਰ ਡਾਰਿਓ ਬਸਤਰ ਦੂਰੰਤ,
ਤੇ ਉਸ ਵੇਲੇ ਆਪਣੀ ਗੋਦੀ ਵਿੱਚ ਬਿਠਾ ਕਰਕੇ ਉੱਪਰ ਬਸਤਰ ਲੈ ਲੈਣਾ ਕੀਤਾ ਵੀ ਕਿਸੇ ਨੂੰ ਪਤਾ ਵੀ ਨਾ ਲੱਗ ਜਾਵੇ। ਆਪਣੀ ਚੋਰੀ ਛਪਾਉਣ ਵਾਸਤੇ, ਆਪਣਾ ਪਾਪ ਛਪਾਉਣ ਵਾਸਤੇ ਉੱਪਰ ਬਸਤਰ ਤਾਨ ਲੈਣਾ ਕੀਤਾ ਹੈ।
ਤਤ ਸ਼ਨਿ ਅੰਤਰ ਬਸਨ ਅਸਨ ਦੇ ਤੋ,
ਜਿਸ ਵੇਲੇ ਮਹਾਰਾਜ ਦੇ ਮੁਖ ਦੇ ਵਿੱਚ ਕਾਲੀ ਦੇ ਨਾਲ ਇਹ ਦੁੱਧ ਚੰਘਾਉਣ ਵਾਸਤੇ ਆਪਣਾ ਉਤਸ਼ਾਹ ਵਧਾਇਆ ਹੈ।
ਇਤਨਾ ਤਨਕ ਗਏ ਹੋ ਤੇ ਉਤਨਾ,
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਇਹਦਾ ਦੁੱਧ ਆਪਣੇ ਮੂੰਹ ਵਿੱਚ ਨਹੀਂ ਪਾਉਂਦੇ ਤੇ ਇੱਧਰ ਉੱਧਰ ਆਪਣਾ ਮੂੰਹ ਕਰ ਲੈਂਦੇ ਨੇ, ਕਦੀ ਇੱਧਰ ਨੂੰ ਉਛਾਲ ਮਾਰਦੇ ਨੇ, ਕਦੀ ਇੱਧਰ ਨੂੰ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਇਹਦੇ ਵੱਸ ਵਿੱਚ ਨਹੀਂ ਆਉਂਦੇ ਹਨ।
ਗਾਡੋ ਜ਼ਬ ਕੀਨ ਤੋਂ ਪਇਓ ਤਰ ਕੋ ਲੀਨ ਮੁਖ,
ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਇਹ ਧੱਕੇ ਦੇ ਨਾਲ ਜ਼ਬਰਦਸਤੀ ਮਹਾਰਾਜ ਦੇ ਮੁਖ ਦੇ ਵਿੱਚ ਦੁੱਧ ਪਾਉਣ ਦਾ ਯਤਨ ਕਰਦੀ ਹੈ, ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥ ਦੇ ਨਾਲ ਇਹਦਾ ਦੁੱਧ ਜਿਹੜਾ ਹੈ ਉਹ ਫੜ ਲੈਣਾ ਕੀਤਾ ਹੈ।
ਹੱਥ ਕੋ ਪਸਾਰ ਗਹੀ ਛੋਰੀ ਤਬ,
ਤੇ ਜਦੋਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਆਸਨ ਨੂੰ ਘੁੱਟ ਕਰਕੇ ਆਪਣੇ ਹੱਥ ਦੇ ਵਿੱਚ ਇਹਦੇ ਪ੍ਰਾਣ ਖਿੱਚ ਲੈਣ, ਤੇ ਜਦੋਂ ਇਹਦੀ ਜਾਨ ਔਖੀ ਹੋਣ ਲੱਗੀ ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹਦੇ ਵਾਲ ਖੁੱਲ ਗਏ ਨੇ, ਇਹਦਾ ਬੁਰਾ ਹਾਲ ਹੋ ਗਿਆ ਹੈ।
ਦੂਜੇ ਹੱਥ ਸਾਥ ਗਏ ਹੋ ਦੂਜੇ ਕੁਛ ਦ੍ਰਿੜ ਕਰ,
ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੱਥ ਦੇ ਨਾਲ ਇਹਦੀ ਗੁੱਤ ਫੜ ਲੈਣਾ ਕੀਤੀ ਹੈ ਤੇ ਇੱਕ ਹੱਥ ਦੇ ਨਾਲ ਇਹਦਾ ਆਸਨ ਪਕੜ ਲੈਣਾ ਕੀਤਾ ਹੈ।
ਆਈ ਲਾਗੇ ਲੋਭ ਪੂਤ,
ਤੇ ਇਹ ਤਾਂ ਬਹੁਤ ਜ਼ਿਆਦਾ ਖੋਟਾ ਕੰਮ ਕਰਨ ਵਾਸਤੇ ਆਏ ਸੀ, ਸਤਿਗੁਰਾਂ ਨੂੰ ਜ਼ਹਿਰ ਦੇਣ ਵਾਸਤੇ ਆਈ ਸੀ, ਤੇ ਇਹ ਲੋਭ ਦਾ ਭੂਤ ਇਹਨੂੰ ਚੁੰਬੜਿਆ ਹੋਇਆ ਸੀ, ਕਿਉਂਕਿ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਨੇ ਬਹੁਤਾ ਲੋਭ ਦੇ ਵਿੱਚ ਲਿਆਉਣ ਕਰਕੇ ਇਹਨਾਂ ਨੂੰ 100 ਰੁਪਈਆ ਪੇਸ਼ਗੀ ਵੀ ਦਿੱਤੀ, ਤੇ ਮਗਰੋਂ ਵੀ ਇਹਨੂੰ ਇਉਂ ਪੱਕੀ ਕੀਤਾ ਵੀ ਤੂੰ ਮਹੀਨੇ ਦੇ ਬਾਅਦ ਤੇਰੀ ਪੱਕੀ ਪੈਨਸ਼ਨ ਲਾ ਦਿੱਤੀ ਜਾਏਗੀ, ਪੱਕਾ ਤੇਰਾ ਖਰਚਾ ਬੰਨ ਦਿੱਤਾ ਜਾਏਗਾ, ਤੇ ਮਿਹਰਬਾਨ ਦੇ ਭਾਪੇ ਕੋਲੋਂ ਤੈਨੂੰ ਸਰੋਪਾ ਵੀ ਦਵਾਇਆ ਜਾਏਗਾ, ਦਸ਼ਾਲਾ ਵੀ ਦਵਾਇਆ ਜਾਏਗਾ, ਬੜਾ ਇਹਨੂੰ ਇਹ ਤਰੀਕੇ ਨਾਲ ਚੰਗੀ ਤਰ੍ਹਾਂ ਇਹਨੂੰ ਲੋਭ ਦੇ ਲਾਲਚ ਵਿੱਚ ਲਿਆ ਕਰਕੇ ਭੇਜਣਾ ਕੀਤਾ ਹੈ।
ਮਨ ਪੂਤ ਨਾ ਲਖਿਓ ਗੁਰੂ ਸਪੂਤ ਨਾ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਾ ਕੋ ਮਨ ਪੂਤ ਨਾ ਲਖਿਓ ਗੁਰ ਸਪੂਤ ਨਾ, ਪੂਤ ਦਾ ਅਰਥ ਹੈ ਇਹਦਾ ਮਨ ਪਵਿੱਤਰ ਨਹੀਂ, ਇਹਦਾ ਮਨ ਬਹੁਤਾ ਜ਼ਿਆਦਾ ਮੈਲਾ ਹੈ, ਤੇ ਇਧਰੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਸਪੁੱਤਰ ਨੂੰ ਨਹੀਂ ਜਾਣਿਆ ਹੈ।
ਕੇ ਤੀਰ ਪੂਤ ਨਾ ਸੰਘਾਰੀ ਸਮ ਪੂਤ ਨਾ,
ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹਦੇ ਕੋਲੇ ਇਸ ਤਰੀਕੇ ਦੇ ਨਾਲ ਕੋਈ ਪੁੱਤਰ ਦਾ ਦੁੱਖ ਨੂੰ ਜਾਣਦੀ ਨਹੀਂ, ਜਿਹੜੇ ਪੁੱਤਰ ਦੇ ਦੁੱਖ ਨੂੰ ਨਹੀਂ ਸਮਝਣ ਵਾਲੀ, ਉਹਨੂੰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇਉਂ ਸੰਘਾਰਨਾ ਕੀਤਾ, ਖਤਮ ਕਰਨਾ ਕੀਤਾ, ਜਿਵੇਂ ਕ੍ਰਿਸ਼ਨ ਮਹਾਰਾਜ ਨੇ ਪੂਤਨਾ ਦਾਈ ਨੂੰ ਫੜ ਕਰਕੇ ਖਤਮ ਕਰ ਦੇਣਾ ਕੀਤਾ ਸੀਗਾ।
ਅੰਗ ਪੀਰ ਕਰ ਗਾਡੀ ਔਰ ਪੀਰ ਕਰ,
ਜਦੋਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇੱਕ ਹੱਥ ਦੇ ਨਾਲ ਇਹਦੀ ਗੁੱਤ ਫੜ ਕਰਕੇ ਮੂੰਹ ਤਾਂ ਨੂੰ ਕਰ ਲੈਣਾ ਕੀਤਾ ਆਕਾਸ਼ ਵੱਲ ਨੂੰ, ਤੇ ਇੱਕ ਹੱਥ ਦੇ ਨਾਲ ਇਹਦਾ ਆਸਨ ਫੜ ਕਰਕੇ ਬਹੁਤ ਜ਼ਿਆਦਾ ਨੱਪ ਦੇਣਾ ਕੀਤਾ ਹੈ, ਤੇ ਪੇਟ ਦੇ ਵਿੱਚ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪੀੜ ਪ੍ਰਾਪਤ ਹੋਈ ਹੈ।
ਮਨ ਤੇ ਸਰੀਰ ਕਰ ਪਿੰਨ ਐ ਚਲੀਨੀ,
ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇਹਦੇ ਪ੍ਰਾਣ ਜਿਹੜੇ ਨੇ ਇਹ ਘੁੱਟ ਕਰਕੇ ਇਹਦੇ ਸਰੀਰ ਦੇ ਵਿੱਚੋਂ ਇਹਦੇ ਪ੍ਰਾਣ ਕੱਢ ਦੇਣਾ ਕੀਤੇ ਹਨ।
ਜੈਸੇ ਪੋਲ ਤੀਲ ਤੇ ਕਲਾਲ ਕੋ ਸਫੂਕ ਨਾਲ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਵੇਂ ਬੱਚੇ ਛੋਟਾ ਜਿਹਾ ਪੈਪ ਲੈ ਕੇ ਨਾ ਮੂੰਹ ਦੇ ਵਿੱਚ ਤੇ ਗਲਾਸ ਦੇ ਵਿੱਚੋਂ ਪਾਣੀ ਖਿੱਚਦੇ ਫਿਰਦੇ ਨੇ, ਬੁਲਬੁਲੇ ਬਣਾਉਂਦੇ ਫਿਰਦੇ ਨੇ, ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਵੇਂ ਬੱਚੇ ਪਾਣੀ ਖਿੱਚਦੇ ਨੇ ਪੈਪ ਨਾਲ, ਇਵੇਂ ਇਦੋਂ ਇਹਦੇ ਪ੍ਰਾਣ ਮੂੰਹ ਦੇ ਵਿੱਚੋਂ ਕੱਢ ਦੇਣਾ ਕੀਤੇ ਹਨ।
ਚਲੇਤ ਬਾਲਕ ਸੁਭਾਇਕ ਹੀ ਕਿਨਿਓ,
ਤੇ ਜਿਸ ਤਰੀਕੇ ਨਾਲ ਬੱਚੇ ਸਹਿ ਸੁਭਾਇਕ ਪਾਣੀ ਖਿੱਚਦੇ ਨੇ, ਇਵੇਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇਹਦੇ ਪ੍ਰਾਣ ਖਿੱਚ ਲੈਣਾ ਕੀਤੇ ਹਨ ਜੀ।
ਹਾਏ ਹਾਏ ਬੋਲਦੀ ਬਿਹਾਲ ਹੋਇ ਬਸਾਲ ਵਾਲ,
ਉਸ ਵੇਲੇ ਹਾਏ ਹਾਏ ਕਰਦੀ ਹੈ ਪੀੜ ਦੇ ਨਾਲ, ਗਰਸੀ ਹੋਈ ਬਹੁਤ ਬੁਰੇ ਹਾਲਾਂ ਦੇ ਵਿੱਚ ਹੋਈ ਪਈ ਹੈ।
ਛੋੜੋ ਅਬ ਮੋਹੇ ਕੋ ਪ੍ਰਤਾਪ ਚਿੱਤ ਚੀਨੀ,
ਤੇ ਉਸ ਵੇਲੇ ਕਹਿੰਦੀ ਹੈ ਸਾਹਿਬਜ਼ਾਦਾ ਜੀ ਮੇਰੇ ਵਾਲ ਛੱਡ ਦਿਓ, ਤੇ ਇਸ ਤਰੀਕੇ ਦੇ ਨਾਲ ਹਾਏ ਹਾਏ ਕਰਦੀ ਹੋਈ ਸੱਚੇ ਪਾਤਸ਼ਾਹ ਮਹਾਰਾਜ ਦਾ ਤੇਜ ਪ੍ਰਤਾਪ ਆਪਣੇ ਮਨ ਵਿੱਚ ਜਾਣ ਲੈਣਾ ਕੀਤਾ ਹੈ।
ਲੋਚਨ ਮੈਂ ਨੀਰ ਪਰ ਤੀਰ ਹਰ ਚੀਰ ਤਜ,
ਤੇ ਉਸ ਵੇਲੇ ਨੇਤਰਾਂ ਦੇ ਵਿੱਚ ਪਾਣੀ ਆ ਗਿਆ ਹੈ, ਨੇਤਰਾਂ ਦੇ ਵਿੱਚ ਪਾਣੀ ਆ ਗਿਆ ਹੈ, ਆਪਣੇ ਕੱਪੜਿਆਂ ਦਾ ਇਹਨੂੰ ਚੇਤਾ ਭੁੱਲ ਗਿਆ ਹੈ, ਤੇ ਇਸ ਤਰੀਕੇ ਦੇ ਨਾਲ ਇਹ ਧਰਤੀ ਦੇ ਉੱਪਰ ਪੈ ਗਈ ਹੈ।
ਪਰੀ ਸਭ ਤੀਰ ਤਰ ਪ੍ਰਾਨ ਕਰ ਹੀ ਨੀ,
ਤੇ ਜਿਸ ਵੇਲੇ ਮੰਜੇ ਤੋਂ ਇਹ ਧੜੰਮ ਕਰਕੇ ਥੱਲੇ ਡਿੱਗੀ, ਤੇ ਇਹਦਾ ਜਿਹੜੇ ਬਸਤਰ ਇਹਨੂੰ ਭੁੱਲ ਗਏ ਨੇ ਤੇ ਧਰਤੀ ਤੇ ਪਈ ਹੋਈ ਹੈ।
ਮੁਕਤੀ ਪਕਾਰ ਸੰਭਰ ਹੋਇ ਪਸਾਰੇ ਅੰਗ,
ਤੇ ਇਸ ਤਰੀਕੇ ਦੇ ਨਾਲ ਬੜੀਆਂ ਪੁਕਾਰਾਂ ਕਰਦੀ ਹੈ, ਬਹੁਤ ਜ਼ਿਆਦਾ ਹਾਏ ਹਾਏ ਦੀ ਆਵਾਜ਼ ਕਹਿੰਦੀ ਹੈ ਤੇ ਧਰਤੀ ਦੇ ਉੱਪਰ ਪੈਰ ਪਸਾਰ ਕਰਕੇ ਡਿੱਗ ਪਈ ਹੈ।
ਮ੍ਰਿਤ ਭਈ ਦ੍ਰਿਗ ਨਿਕਰੇ ਪਰਤ ਜਨ,
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਧਰਤੀ ਤੇ ਡਿੱਗ ਪਈ ਤੇ ਡੇਲੇ ਬਾਹਰ ਆ ਗਏ, ਅੱਖਾਂ ਬਾਹਰ ਆ ਗਈਆਂ ਨੇ, ਤੇ ਇਸ ਤਰੀਕੇ ਦੇ ਨਾਲ ਧਰਤੀ ਦੇ ਉੱਪਰ ਇਹ ਡਿੱਗ ਪਈ ਹੈ।
ਮੁਖ ਦੇ ਜਗੂਰ ਜਾਤ ਪੀਰ ਪਰ ਗਈ ਗਾ,
ਤੇ ਮੁਖ ਦੇ ਵਿੱਚੋਂ ਝੱਗ ਵਗ ਰਹੀ ਹੈ ਤੇ ਬਹੁਤ ਜ਼ਿਆਦਾ ਇਹਦਾ ਜਿਹੜਾ ਸਰੀਰ ਮੂੰਹ ਹੈ ਉਹ ਪੀਲੇ ਰੰਗ ਦਾ ਹੋ ਗਿਆ ਹੈ।
ਉਤਪਾਤ ਹੇਰ ਨਾਰੀ ਬਿਸਮਾਈ ਮਨ,
ਤੇ ਜਿਸ ਵੇਲੇ ਬਹੁਤ ਜ਼ਿਆਦਾ ਉਪੱਧਰੋ ਹੋ ਗਿਆ, ਜਿਸ ਵੇਲੇ ਬਹੁਤ ਜ਼ਿਆਦਾ ਇਤਰਾਂ ਦੀ ਗੱਲ ਹੋ ਗਈ ਤੇ ਜਿਹੜੀਆਂ ਲਾਗੇ ਬੀਬੀਆਂ ਬੈਠੀਆਂ ਸੀ ਸਾਹਿਬਜ਼ਾਦਾ ਜੀ ਨੂੰ ਵੇਖਣ ਵਾਸਤੇ ਆਈਆਂ ਸੀ, ਉਹ ਬਹੁਤ ਜ਼ਿਆਦਾ ਹੈਰਾਨ ਹੋ ਗਈਆਂ ਹਨ।
ਹੋਏ ਗਏ ਉਹ ਬੈਠੀ ਸਭਨ ਮਹਿਲੀਓ ਸਿਸ,
ਤੇ ਉਸ ਵੇਲੇ ਉਹ ਸਾਰੀਆਂ ਬੀਬੀਆਂ ਕਹਿਣ ਲੱਗੀਆਂ, ਹਾਏ ਕੀ ਹੋ ਗਿਆ ਕੀ ਹੋ ਗਿਆ, ਇਹ ਤਾਂ ਸਾਰਿਆਂ ਦੇ ਵਿੱਚ ਚੰਗੀ ਭਲੀ ਬਾਲਕ ਨੂੰ ਲੈ ਕਰਕੇ ਬੈਠੀ ਸੀਗੀ।
ਰਾਸ ਉਪਜਿਓ ਤਜੀਦਾਰ ਜਹਾਂ ਪਰੋਂ ਤਨ,
ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਪੈਦਾ ਹੋ ਗਿਆ ਤੇ ਮਾਈਆਂ ਬੀਬੀਆਂ ਸਹਿਜੇ ਸਹਿਜੇ ਉੱਥੋਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਗੰਗਾ ਪੈ ਪੀਤ ਪਈ ਪੁੱਤਰ ਕੋ ਗਹਿਣ ਧਾਈ,
ਤੇ ਉਸ ਵੇਲੇ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਭੈ ਭੀਤ ਹੋ ਗਏ ਨੇ ਆਪਣੇ ਮਨ ਦੇ ਵਿੱਚ, ਇਹ ਦਾਈ ਡਿੱਗੀ ਹੋਈ ਹੈ ਤੇ ਮਾਤਾ ਇਹ ਦਾਈ ਦੇ ਉੱਪਰ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ, ਤੇ ਮਾਤਾ ਗੰਗਾ ਜੀ ਦੌੜ ਕਰਕੇ ਦਾਈ ਦੇ ਕੋਲੋਂ ਖੂਹਣ ਵਾਸਤੇ ਗਏ ਹਨ।
ਹੱਥ ਨੂੰ ਚਾਵੇ ਪ੍ਰਿਆ ਕਿਰਪਨਾ ਕੋ ਮਾਨੋ ਤਨ,
ਤੇ ਉਸ ਵੇਲੇ ਹੱਥਾਂ ਦੇ ਨਾਲ ਮਾਤਾ ਗੰਗਾ ਜੀ ਭੱਜ ਕੇ ਸਾਹਿਬਜ਼ਾਦਾ ਜੀ ਨੂੰ ਫੜਨਾ ਚਾਹੁੰਦੇ ਨੇ, ਜਿਵੇਂ ਬਹੁਤ ਜ਼ਿਆਦਾ ਕੰਜੂਸ ਬੰਦਾ ਧਨ ਨੂੰ ਵੇਖ ਕਰਕੇ ਭੱਜ ਕੇ ਫੜਨ ਪੈਂਦਾ ਹੈ।
ਹੱਥ ਗਹੀ ਬੇਨੀ ਬਲ ਸਾਥ ਨਾ ਛੋਰੇ,
ਸੱਚੇ ਪਾਤਸ਼ਾਹ ਮਹਾਰਾਜ ਨੇ ਘੁੱਟ ਕੇ ਹੱਥ ਦੇ ਨਾਲ ਇਹਦੀ ਗੁੱਤ ਫੜੀ ਹੋਈ ਹੈ ਤੇ ਛੱਡਦੇ ਨਹੀਂ ਹਨ।
ਮਾਤ ਛੁਟਕਾਵੇ ਕਹੇ ਤਨੋ ਸੋ ਹੋਏ,
ਤੇ ਉਸ ਵੇਲੇ ਮਾਤਾ ਗੰਗਾ ਜੀ ਬੜੇ ਜ਼ੋਰ ਦੇ ਨਾਲ ਛਡਾਉਣਾ ਚਾਹੁੰਦੇ ਨੇ, ਪਰ ਸੱਚੇ ਪਾਤਸ਼ਾਹ ਮਹਾਰਾਜ ਇਹਦੀ ਗੁੱਤ ਨੂੰ ਵਾਲਾਂ ਨੂੰ ਨਹੀਂ ਛੱਡਦੇ ਹਨ। ਉਸ ਵੇਲੇ ਦਾਸੀਆਂ ਨੂੰ ਆਵਾਜ਼ਾਂ ਮਾਰਦੇ ਮਾਤਾ ਗੰਗਾ ਜੀ ਗੁੱਸੇ ਨਾਲ, ਵੀ ਛੇਤੀ ਨਾਲ ਕਾਹਲੀ ਨਾਲ ਤੁਸੀਂ ਕਿਉਂ ਨੀ ਮੇਰੇ ਕੋਲੇ ਆਉਂਦੀਆਂ ਹੋ।
ਸਰੀਰ ਤਰਾਸ ਧਾਰੇ ਉਤਪਾਤ,
ਤੇ ਉਸ ਵੇਲੇ ਸਰੀਰ ਕੰਬ ਰਿਹਾ, ਬਹੁਤ ਜ਼ਿਆਦਾ ਡਰ ਧਾਰਨ ਕੀਤਾ ਹੋਇਆ ਹੈ। ਤੇ ਉਸ ਵੇਲੇ ਬਹੁਤ ਜ਼ਿਆਦੀਆਂ ਦਾਸੀਆਂ ਭੱਜ ਕਰਕੇ ਆ ਗਈਆਂ, ਮਸਾਂ ਮਸਾਂ ਆਣ ਕਰਕੇ ਛਡਾਉਣਾ ਕੀਤਾ ਹੈ। ਤੇ ਉਸ ਵੇਲੇ ਮਾਤਾ ਗੰਗਾ ਜੀ ਨੇ ਸਾਹਿਬਜ਼ਾਦਾ ਜੀ ਨੂੰ ਆਪਣੇ ਗਲ ਨਾਲ ਲਾਉਣਾ ਕੀਤਾ। ਪ੍ਰਸੰਗ ਥੋੜ੍ਹਾ ਜਿਹਾ ਰਹਿ ਗਿਆ ਪਰ ਸਮੇਂ ਦੀ ਸਮਾਪਤੀ ਹੈ, ਅੱਜ ਨੂੰ ਆਪਾਂ ਸਹਿਕਣ ਹੀ ਦੇਣਾ ਹੈ, ਮਰਨ ਦੀ ਦੇਣਾ। ਇਹ ਜਿਹੜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਫੱਫੇ ਕੁੱਟਣੀ ਆਈ ਹੈ ਮਹਾਰਾਜ ਨੂੰ ਖਤਮ ਕਰਨ ਵਾਸਤੇ, ਇਹ ਮੰਜੇ ਤੋਂ ਥੱਲੇ ਡਿੱਗੀ ਹੋਈ, ਮੂੰਹ ਦੇ ਵਿੱਚੋਂ ਇਹਦੇ ਝੱਗ ਨਿਕਲ ਰਹੀ ਹੈ, ਮੂੰਹ ਪੀਲਾ ਪਿਆ ਹੋਇਆ ਹੈ, ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਗੋਡੇ ਰੱਖ ਕੇ ਇਹਦੇ ਉੱਪਰ ਬੈਠੇ ਹੋਏ ਨੇ। ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਾਣ ਕੱਢਣਾ ਚਾਹੁੰਦੇ ਨੇ, ਅਤੇ ਇਹਦਾ ਕਿਵੇਂ ਉਦਾਹਰਨ ਕਰਨਗੇ ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ, ਕਿਉਂਕਿ 1984 ਦਾ ਘੱਲੂਘਾਰਾ ਦਿਵਸ ਉਹ ਆਪਾਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ, ਅਤੇ ਸਾਰਾ ਹਫ਼ਤਾ ਹੀ ਆਪਾਂ ਮਨਾਉਂਦੇ ਰਹਿਣਾ, ਗੁਰੂ ਦੀਆਂ ਵਿਚਾਰਾਂ ਸਰਵਣ ਕਰਦੇ ਰਹਿਣਾ ਹੈ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਸਾਨੂੰ ਸੱਚ 'ਤੇ ਚੱਲਣ ਦਾ, ਸੱਚ ਨੂੰ ਸੁਣਨ ਦਾ ਅਤੇ ਸੱਚ ਨੂੰ ਕਹਿਣ ਦਾ ਬਲ ਬਖਸ਼ਣ। ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਵਿਚਾਰ ਕਰਦਿਆਂ ਹੋਇਆਂ, ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਕਿਰਪਾ ਕਰੋ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿੰਘ ਮੇਲ, ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।